desperate communities. Tune in Radio 770 AM and E Awaz TV or Al Mustafa Canada ke live radio telethon mein shamil ho jaiye on Friday, March 14th at 3:30 PM. For donations, visit almustafacanada.org.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Mitsubishi with Erinmil Mitsubishi. Whether you're looking for a new car, need a service, or want to use the used car lot, aap zarur Erinmil mein pahunche, unke paas sab kuch hai. Visit kare unhe aaj hi at 2477 Motorway Boulevard, Mississauga mein, Winston Churchill or Dundas par, ya call kare 905-828-8488. Main sponsor Team Sabharwal. You know them, you trust them. Team Sabharwal is your real estate solution. For any real estate needs, call Kani P.K. Sabharwal ko RG 647-299-4757 par. And for sponsorships and more details, aapne call karna hai sirf aur sirf Y Media ko at 416-475-5000. Aur Y Media ki big shot mein bata dun ki agar aap sports fan hai, so Y Media ka Big Shot is your ultimate destination for all things sports. Or from thrills of soccer, aapko yahan pe hum basketball, soccer, hockey aur cricket jaise, you know, games ki hum updates dete hain. Aur sari latest sports action jo hota hai, chahe wo breaking news ho, highlights ho ya the pulse of sports world, ye sab kuch aapke fingertips pe hoga with just Y Media Big Shot. Aapne hume follow karne laya hai. Hum sare platforms mein hai. Facebook, Instagram, TikTok, YouTube aur zarur follow kare aaj hi. Aur main sabhi ko bata do ki agar aap hume pehli baar sun rahe hain ya aap nahi jante hain, to ab hum 770 par 8 baje se 12 baje tak hamara show hota hai. Radio Y South Asian Pulse Prime Time ka. Pehle hum 9 se 12 the, ab hum 8 se 12 hain. To zarur आज की तरह आप हमें ट्यून करके रख सकते हैं 770 एम पर. पूरे 4 घंटे का शो होगा और जो लोकल नंबर है वो हमेशा अपने पास रखिए. दैट इज 647-910-5000 और रेडियो वाई को सुनने का दूसरे जो जरिया है वो है वाई मीडिया का ऐप, टीवी ऐप southasiandaily.com. वाई मीडिया लाइव को आप चैनल वाई पर भी देख सकते हैं. कोई भी अगर आपसे इन्फॉर्मेशन मिस होती है तो जरूर वाई मीडिया को बताएं 416-475-5000 पर. कुछ इंपॉर्टेंट स्पॉन्सर्स मैं आपको दो तीन हाईलाइट कर दूं इस सेगमेंट के और उसके बाद हम रुक करेंगे वाई मीडिया ग्राउंड जीरो रिपोर्ट की तरफ. मैं बता दूं आप सबको बेटवे के बारे में. गेट रेडी फॉर एन एक्सिलेटिंग क्रिकेट बेटिंग एक्सपीरियंस विद बेटवे. जॉइन द एक्शन एंड टर्न योर क्रिकेट नॉलेज इनटू विंस. स्टेप अप टू द क्रीज एंड हिट फॉर सिक्स विद बेटवेज यूजर फ्रेंडली प्लेटफॉर्म्स. फील द एक्शन एंड एक्सपीरियंस द थ्रिल ऑफ विक्ट्री लाइक नेवर बिफोर. अवेलेबल इन ओंटारियो only. Must be 19 years or older to play. Please play responsibly. और मैं बता दूं ICICI बैंक कनाडा के बारे में. Sending happiness back home doesn't cost you anything. Send money instantly with zero fees of exceptional exchange rates. ICICI बैंक money to India transfer भरोसे का a product of ICICI बैंक कनाडा. Please visit icicibank.ca या download करें the money to India Canada app to know more. Terms and conditions apply. मैं बता दूं प्रिंसेस मार्गरेट के बारे में. बाय 2015 न्यू कैंसर केसेस आर प्रोजेक्टेड टू राइज बाय 77% एंड दिस इज व्हाई द प्रिंसेस मार्गरेट ब्रिंग्स कमिटमेंट टू ट्रांसफॉर्म कैंसर आउटकम्स इन अ क्वेस्ट दे कॉल फाइट फायर. बट वी कांट अचीव दिस अलोन. वी नीड योर हेल्प. टुगेदर लेट्स कैरी द फायर फॉर अ वर्ल्ड फ्री फ्रॉम द फियर ऑफ कैंसर एंड गिव एवरी कैंसर पेशेंट राइट एट टुमॉरोस. डोनेट करें आज ही टू द प्रिंसेस मार्गरेट कैंसर फाउंडेशन एट carrythefire.ca. दैट इज carrythefire.ca. और इसी के साथ मैं वेलकम करना चाहती हूँ वाई मीडिया ग्राउंड जीरो रिपोर्ट में बख्शी जी को. बख्शी जी, वेरी वार्म वेलकम सर. कैसे हैं आप?
भैया जी, आप बताएं. बिल्कुल, मैं बिल्कुल ठीक हूँ और आस करता हूँ कि आप सभी जो है वो ठीक होंगे और हमारे श्रोतागण जो हमें सुन भी रहे हैं और जो देख रहे हैं चैनल वाई के माध्यम से, सभी ही चढ़ती कला में होंगे. जी
मैं बिल्कुल ठीक हूँ. थैंक यू सो मच बख्शी जी. एंड आई होप हमारे सभी लिस्टर्स, जैसे आपने कहा, सब कुछ ठीक होंगे, तंदुरुस्त होंगे. और थैंक यू सो मच बख्शी जी. जरूर रुक करते हैं आज की जो खबरें आप लिख रहे हैं.
डेफिनेटली जी कुछ ही चंद मिनट के बीच अरविंद जी भी अपने नाल जुड़ लेंगे ते अपना उस दे उत्ते कुछ पंजाब के मुद्दों के उत्ते जिहड़ी है उन्हां दे नाल गलबात जिहड़ी है वो अगे बतावांगे पर उस तो पहला जो जी नहीं जुड़दे तां आपां पुछ जी
जी जी ब्रेकिंग न्यूज हो रही है अकाल तख्त तो जी न्यूज आ रही है ओदे बारे जरूर दसो साडे दर्शकां नूं जी बख्शी साहब
बिल्कुल जी दोस्तों जे आपां गल करिए खास करके अरविंद जी अकाल तख्त साहिब दी तां क्योंकि लगातार आपां नूं पता है कि श्रोमणी अकाली दल दे विच कुछ भी सही नहीं चल रहा सी ते जेकर बिक्रम सिंह मजीठिया दे बयान दी गल करदे आं तां बिक्रम सिंह मजीठिया दे बयान तों बाद तां भुंदड़ होणी जो कि कार्यकारी प्रधान ने इस समय श्रोमणी अकाली दल दे उन्होंने तत्थों दा कहते दा सी कि इह संकेत ने श्रोमणी अकाली दल नूं टुटण दे कमजोर होने दे क्योंकि एक ओह शख्स जो घर का शख्स हो जो ओह इस तरह के बयान देंदा तो गल्लां जिहड़ियां ओह जरूर जिहड़ियां हुंदियां ने यही कारण है कि जदों खास करके विक्रम सिंह मजीठिया का बयान आंदा है क्योंकि रघुबीर सिंह उन्हां नूं जिस तरह उतारिया जांदा है उन्हां नूं उन्हां दे पोते तों हटाया जांदा है ते उन्हां दी जगह दे उत्ते अज गणगत जिहड़े ने कुलदीप सिंह उन्हां नूं जदों अज बनाया गया तां सानूं इस सवाल इह खड़े हो जांदे ने कि जेकर अज दी गल करिए तां क्योंकि जदों उन्हां नूं अज सवेरे टीसगढ़ दे विच 10 बजे का समा जिहड़ा सी ओह निर्धारित किया गया हैगा सी कि ओह अज ओहदा संभालणगे जां कह लईए कि सिख जेकर रस्मां दी गल करिए तां उन्हां नूं पगड़ी जिहड़ी हैगी ओह दित्ती जांदी है उन्हां नूं ओहदे ते जिहड़ा हैगा ओह बिठाया भी जांदा है ते इह कह दिंदे आं कि निहंग सिंह जिहड़े हुंदे ने उन्हां दे वल्लों इक पग जिहड़ी है ओह भी दित्ती जांदी है मतलब कहण दा मतलब इह कि अज दी जेकर आपां गल करदे आं तां केसगढ़ दे विच जिहड़े ਜਥੇਦਾਰ ਸਾਹਿਬ ਜਿਹੜੇ ਨਵੇਂ ਬਣੇ ਨੇ ਉਹਨਾਂ ਨੂੰ ਜਿਹੜਾ ਹੈਗਾ ਰਸਮੀ ਤੌਰ ਤੇ ਉਹਨਾਂ ਦੇ ਵੱਲੋਂ ਆਪਣਾ ਕਾਰਜਭਾਰ ਜਿਹੜਾ ਉਹ ਸੰਭਾਲ ਲਿੱਤਾ ਗਿਆ ਹੈਗਾ ਤੇ ਇਹੀ ਕਾਰਨ ਹੈ ਕਿ ਉਸ ਨੂੰ ਲੈ ਕੇ ਅੱਜ ਬਵਾਲ ਜਿਹੜਾ ਹੈਗਾ ਉਹ ਕਾਫੀ ਵੇਖਣ ਨੂੰ ਮਿਲ ਰਿਹਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਕਿਉਂਕਿ ਟਾਈਮਿੰਗ ਜਿਹੜੀ ਸੀ ਇੱਕ ਤਾਂ ਉਹ ਟਾਈਮਿੰਗ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਜਿਹੜਾ ਸੀ ਉਹ ਆਪਣਾ ਅਹੁਦਾ ਸੰਭਾਲਿਆ ਗਿਆ ਦੂਜਾ ਜਿਸ ਤਰ੍ਹਾਂ ਕੁਲਦੀਪ ਸਿੰਘ ਉਹਨਾਂ ਨੇ ਜਦੋਂ ਇਹ ਸੰਭਾਲਿਆ ਤਾਂ ਉਦੋਂ ਸਵਾਲ ਖੜੇ ਹੋਏ ਯਾਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕਿਉਂਕਿ ਧਾਰਮਿਕ ਅਹੁਦਾ ਹੈ ਤੇ ਜੇਕਰ ਇਸ ਨੂੰ ਇਸ ਤਰੀਕੇ ਜਿਹੜਾ ਹੈਗਾ ਉਹ ਨਹੀਂ ਜਿਹੜਾ ਹੈਗਾ ਉਹ ਸੰਭਾਲਿਆ ਜਾਂਦਾ ਹੈਗਾ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਜਿਹੜੀ ਟਰਬਨ ਜਿਹੜੀ ਆ ਉਹ ਜਾਂਦੀ ਹੈ ਕੇਸਗੜ੍ਹ ਸਾਹਿਬ ਜਦੋਂ ਵੀ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਇਹ ਨਿਯੁਕਤੀ ਜਿਹੜੀ ਆ ਉਹ ਸਵੇਰ ਤੋਂ ਹੀ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ ਕੁਲਵੰਤ ਸਿੰਘ ਗੜਗਤ ਜਿਹੜੇ ਨੇ ਉਹ ਉਹਨਾਂ ਨੇ ਭਾਵੇਂ ਕਿ ਅਹੁਦਾ ਤਾਂ ਆਪਣਾ ਜ਼ਰੂਰ ਸੰਭਾਲ ਲਿਆ ਹੈਗਾ ਪਰ ਸਵਾਲ ਜਿਹੜੇ ਉਹ ਬੜੇ ਖੜੇ ਹੋਏ ਨੇ ਕਿ ਕਿੱਥੇ ਜਦੋਂ ਵੀ ਕੋਈ ਜਥੇਦਾਰ ਸਾਹਿਬਾਨ ਜਿਹੜੇ ਨੇ ਉਹ ਸਹੁੰ ਚੁੱਕਦੇ ਨੇ ਜਾਂ ਇਹ ਕਹਿ ਲਈਏ ਕਿ ਜੋ ਰਸਮ ਹੈ ਧਾਰਮਿਕ ਰਸਮ ਹੈ ਉਹ ਧਾਰਮਿਕ ਰਸਮ ਦੇ ਵਿੱਚ ਨਿਹੰਗ ਸਿੰਘਾਂ ਦੀ ਜਿਹੜੀ ਜਥੇਬੰਦੀਆਂ ਹੁੰਦੀਆਂ ਨੇ ਉਹ ਕਾਫੀ ਇੰਪੋਰਟੈਂਟ ਕਾਫੀ ਅਹਿਮੀਅਤ ਜਿਹੜੀਆਂ ਨੇ ਉਹ ਰੱਖਦੀਆਂ ਨੇ ਪਰ ਅੱਜ ਸਿਰਫ SGPC ਦੇ ਕੁਝ ਚੰਦ ਮੈਂਬਰ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਆ ਇਸ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ ਕਿਉਂਕਿ ਸਮਾਂ 10 ਵਜੇ ਦਾ ਸੀ ਉਸ ਤੋਂ ਪਹਿਲਾਂ ਹੀ 96 ਕਰੋੜੀ ਜੋ ਕਿ ਬੂਟਾ ਦਲ ਹੈ ਇਸ ਸਮੇਂ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਅਸੀਂ ਇਸ ਨਿਯੁਕਤੀ ਨੂੰ ਜਿਹੜਾ ਉਹ ਪ੍ਰਵਾਨ ਨਹੀਂ ਕਰਦੇ ਅਸੀਂ ਕੁਲਵੰਤ ਸਿੰਘ ਗੜਗਜ ਨੂੰ ਜਿਹੜਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਹੀਂ ਮੰਨਦੇ ਇਸ ਲਈ ਨਿਹੰਗ ਸਿੰਘ ਉਹਨਾਂ ਦੇ ਵੱਲੋਂ ਤੋਂ ਪਹਿਲਾਂ ਹੀ ਜਿਹੜਾ ਸੀ ਉਹ ਕਹਿ ਦਿੱਤਾ ਗਿਆ ਸੀ ਕਿ ਅਸੀਂ ਇਸ ਨਿਯੁਕਤੀ ਨੂੰ ਜਿਹੜਾ ਉਹ ਪ੍ਰਵਾਨ ਨਹੀਂ ਕਰਨਾ ਪਰ ਇਸ ਦੇ ਬਾਵਜੂਦ ਵੀ ਅੱਜ ਸਵੇਰੇ ਹੀ ਜਿਹੜਾ ਹੈਗਾ ਚੜ੍ਹਦੀ ਸਵੇਰ ਜਿਹੜਾ ਸੀ ਦਸਤਾਰਾ ਭੇਟ ਕਰਕੇ ਜਿਹੜਾ ਗਿਆਨੀ ਕੁਲਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਆਪਣਾ ਬਣਾ ਦਿੱਤਾ ਜਾਂਦਾ ਕੇਸਗੜ੍ਹ ਦਾ ਜਥੇਦਾਰ ਸਾਹਿਬ ਬਣਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਸਵਾਲ ਇਹ ਬੜੇ ਉੱਠਣੇ ਸ਼ੁਰੂ ਹੋਏ ਨੇ ਕਿ ਸਮੇਂ ਤੋਂ ਪਹਿਲਾਂ ਕੀ ਕਾਰਨ ਸੀ ਉਹਨਾਂ ਨੂੰ ਬਣਾਉਣ ਦਾ ਸਮੇਂ ਤੋਂ ਪਹਿਲਾਂ ਕਿਉਂ ਉਹਨਾਂ ਨੇ ਜਿਹੜੀ ਹੈ ਉਹ ਦਸਤਾਰ ਲਈ ਫਿਰ ਜਿਹੜੀ ਦਸਤਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਉਂਦੀ ਹੈ ਉਹਨਾਂ ਦੇ ਉੱਤੇ ਵੀ ਜਿਹੜੇ ਆ ਉਹ ਸਵਾਲ ਖੜੇ ਕੀਤੇ ਗਏ ਕਿ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਜੇਕਰ ਮੈਂ ਬਿਆਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਵੀ ਉਸਦੇ ਉੱਤੇ ਬੋਲਦਿਆਂ ਕਿਹਾ ਕਿ ਇਹ ਸਰਾਸਰ ਜਿਹੜਾ ਉਹ ਗਲਤ ਹੈ ਜਦੋਂ ਮੇਰੇ ਬਾਰੇ ਸਵਾਲ ਕੀਤੇ ਜਾਂਦੇ ਸੀ ਤਾਂ ਮੈਨੂੰ ਲਗਾਤਾਰ ਭੰਨਿਆ ਗਿਆ ਹੈਗਾ ਪਰ ਅੱਜ ਸਾਰੇ ਹੀ ਜਿਹੜੇ ਕਾਨੂੰਨ ਜਿਹੜੇ ਐਜੀਪੀਸੀ ਦੇ ਲਾਅ ਨੇ ਉਹ ਅੱਜ ਕਿੱਥੇ ਨੇ। ਪੰਜਾਬੀ ਕੀ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸਨ, ਉਪਰੰਤ ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੀ ਸੇਵਾ ਸੰਭਾਲ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਨੇ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਹੈ ਤੇ ਉਪਰੰਤ ਪੰਜ ਪਿਆਰੇ ਸਾਹਿਬਾਨਾਂ ਨੇ ਸਿੰਘ ਸਾਹਿਬਾਨਾਂ ਨੂੰ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ। ਇਸ ਦੌਰਾਨ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਰੋਪਾ ਭੇਟ ਵੀ ਜਿਹੜਾ ਉਹ ਕੀਤਾ ਗਿਆ। ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਸੰਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਜਿਹੜੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਮਾਣ ਬਖਸ਼ਣ ਉਤੇ ਦਸਾਂ ਪਾਤਸ਼ਾਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਪਾਤ ਨੇ ਇੱਕ ਸਧਾਰਨ ਸਿੱਖ ਪਰਿਵਾਰ ਦੇ ਵਿਚ ਪੈਦਾ ਹੋ ਕੇ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਜਿਹੜੀ ਆ ਉਹ ਮਿਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਪਾਠੀ ਸਿੰਘ ਵਜੋਂ ਸ਼ੁਰੂ ਕਰਕੇ ਫਿਰ ਧਰਮ ਪ੍ਰਚਾਰ ਦੀ ਸੇਵਾ ਨੂੰ ਚੁਣਿਆ। ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੀ ਸੇਵਾ ਦੇ ਵਿਚ ਇਕ ਪ੍ਰਚਾਰਕ ਵਜੋਂ ਹੀ ਉਹ ਕੰਮ ਕਰਦੇ ਰਹੇ। ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਗੱਲ ਕਰਦਿਆਂ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬਹੁਤ ਮਸਲੇ ਗੁਰੂ ਦਾ ਨਾਲ ਟੁੱਟਣਾ ਕਾਰਨ ਪੈਦਾ ਹੋਏ। ਇਹ ਫਿਕਰਮੰਦੀ ਦੀ ਗੱਲ ਹੈ ਕਿ ਅੱਜ ਧਾਰਮਿਕ ਤੌਰ ਤੇ ਸਿੱਖਾਂ ਵਿਚ ਬੇ ਇਤਫਾਕੀ ਵਾਲਾ ਮਾਹੌਲ ਬਣਿਆ ਹੋਇਆ। ਸਾਡੇ ਵਿਚ ਧੜੇਬੰਦੀਆਂ ਦੇ ਵਿਚਾਰਧਾਰਕ ਵਖੇਰੀਆਂ ਨੇ ਵੱਡੇ ਮੁਫਾਦ ਪੈਦਾ ਕੀਤੇ ਨੇ। ਧਾਰਮਿਕ ਤੇ ਸਿਆਸੀ ਤੌਰ ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਦੀ ਥਾਂ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਜਿਹੜੀ ਹੈ ਉਹ ਪ੍ਰਾਪਤੀ ਚੱਲ ਰਹੀ ਹੈ। ਅਜਿਹੇ ਬਿਖਮ ਚ ਸਮੇਂ ਗੁਰੂ ਉਤੇ ਵਿਸ਼ਵਾਸ ਰੱਖ ਕੇ ਮਿਲ ਬੈਠ ਕੇ ਵਸੀਲੇ ਬਣਾਉਣ ਦੀ ਲੋੜ ਆ।
ਜੀ ਬਿਲਕੁਲ, ਜਿਸ ਤਰ੍ਹਾਂ ਬਖਸ਼ ਸਾਹਿਬ ਨੇ ਗੱਲਬਾਤ ਕੀਤੀ ਹੈਗੀ ਹੈ ਐਜੀਪੀਸੀ ਅਕਾਲ ਤਖ਼ਤ ਦੀਆਂ ਜਿਹੜੀਆਂ ਨਿਯੁਕਤੀਆਂ ਹੋਈਆਂ ਹੈਗੀਆਂ ਉਹਦੇ ਤਹਿਤ ਰੱਖੀਆਂ ਗਈਆਂ। ਬਖਸ਼ ਸਾਹਿਬ ਜੀ, ਬਖਸ਼ ਸਾਹਿਬ
ਬਿਲਕੁਲ ਜੀ, ਮਾਫੀ ਚਾਹੁੰਗਾ ਕਿ ਕੁਝ ਦਿੱਕਤ ਹੈ ਜਿਹੜੀ ਆ ਉਹ ਆਈ ਹੈ। ਤੇ ਬਿਲਕੁਲ ਜੀ, ਗੱਲ ਕਰ ਰਹੇ ਸੀ ਆਪਾਂ ਸਿੱਖ ਪੰਥ ਦੇ ਵਿਚ ਜਿਹੜਾ ਅੱਜ ਕੇਸਗੜ੍ਹ ਸਾਹਿਬ ਦੇ ਵਿਚ ਜਿਹੜੀ ਅੱਜ ਨਿਯੁਕਤੀ ਹੋਈ ਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਤੇ ਅਸੀਂ ਤੁਹਾਨੂੰ ਦੱਸ ਰਹੇ ਸੀ ਬਿਆਨ ਜਿਹੜਾ ਤੁਹਾਡੇ ਸਾਹਮਣੇ ਕਰ ਰਹੇ ਸੀ ਜਿਹਦੇ ਵਿਚ ਕਿਹਾ ਕਿ UAPA NSA ਵਰਗੀਆਂ ਧਾਰਾਵਾਂ ਲਾ ਕੇ ਨੌਜਵਾਨਾਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ। ਦੇਸ਼ ਦੇ ਹੁਕਮਰਾਨ 1984 ਦੇ ਸਿੱਖ ਕਤਲੇਆਮ ਅੰਦਰ 40 ਸਾਲ ਬੀਤ ਨੂੰ ਜਾਣ ਮਗਰੋਂ ਵੀ ਇਨਸਾਫ਼ ਦਵਾਉਣ ਦੇ ਵਿਚ ਵੀ ਨਾਕਾਮ ਰਹੇ ਨੇ। ਸਿੱਖਾਂ ਦੀ ਰਾਜਸੀ ਤਾਕਤ ਖਿੰਡੀ ਹੋਣ ਕਰਕੇ ਦਹਾਕਿਆਂ ਤੋਂ ਜੇਲ੍ਹਾਂ ਚ ਬੰਦ ਸਿੱਖ ਬੰਦਿਆਂ ਨੂੰ ਤਾਂ ਕੋਈ ਜਮਾਨਤ ਨਹੀਂ ਮਿਲਦੀ, ਪਰ ਕਿਸੇ ਸਿੱਖ ਵਿਰੋਧੀ ਝੂਠੇ ਡੇਰੇਦਾਰਾਂ ਨੂੰ ਨਿੱਤ ਦਿਹਾੜੀ ਲੰਮੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਨੇ। ਗਿਆਨੀ ਕੁਲਦੀਪ ਨੇ ਕਿਹਾ ਪੰਜਾਬ ਦੀ ਸਿੱਖ ਆਬਾਦੀ ਨੂੰ ਇੱਥੋਂ ਭੱਜ ਜਾਣ ਲਈ ਮਜਬੂਰ ਕੀਤਾ ਜਾ ਰਿਹਾ। ਬਦਲੇ ਵਿਚ ਗੈਰ ਪੰਜਾਬੀ ਜਿਹੜੇ ਨੇ ਆਬਾਦੀ ਨੂੰ ਤੜਾਤੜ ਵਸਾ ਕੇ ਸਿੱਖਾਂ ਨੂੰ ਪੰਜਾਬ ਚ ਘੱਟ ਗਿਣਤੀ ਬਣਾਉਣ ਦੀ ਗਹਿਰੀ ਸਾਜਿਸ਼ ਜਿਹੜੀ ਉਹ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪ੍ਰਵਾਸੀਆਂ ਦੀਆਂ ਕੁਝ ਹਜ਼ਾਰ ਵੋਟਾਂ ਦੀ ਤਾਂ ਫਿਕਰ ਹੈ, ਪਰ ਇੱਥੇ ਵੱਧਦੇ ਲੱਖਾਂ ਸਿੱਖਾਂ ਦੀਆਂ ਵੋਟਾਂ ਨੂੰ ਉਹ ਕਿਸੇ ਖਾਤੇ ਨਹੀਂ ਕਰਦੇ ਨੇ। ਕੁਲਦੀਪ ਸਿੰਘ ਨੇ ਕਿਹਾ ਕਿ ਸਮਾਜਿਕ ਤੌਰ ਤੇ ਅੱਜ ਸਿੱਖ ਸਮਾਜ ਲਈ ਕਈ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਚੁੱਕਿਆ, ਜਿਸ ਵਿਚ ਸਾਡੀ ਨੌਜਵਾਨੀ ਨਸ਼ਾ ਵੀ ਆਪ ਘਾਤੀ ਰਾਹ ਤੇ ਪੈ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਈ ਸਰਕਾਰਾਂ ਬਦਲ ਗਈਆਂ, ਪਰ ਨਸ਼ੇ ਦਾ ਵਹਿਣ ਰੁਕਣ ਦੀ ਥਾਂ ਲਗਾਤਾਰ ਵੱਧਦਾ ਜਾ ਰਿਹਾ। ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਮੋਹ ਦੇ ਮੂੰਹ ਚ ਜਾ ਰਹੇ ਨੇ। ਪਦਾਰਥਵਾਦ ਤੇ ਧਰਮ ਤੋਂ ਟੁੱਟੇ ਹੋਏ ਸਮਾਜ ਵਿਚ ਅਜਿਹੇ ਔਗੁਣ ਪਨਪਣ ਲੱਗ ਪੈਂਦੇ ਨੇ ਜਿਨ੍ਹਾਂ ਦਾ ਇਲਾਜ ਕੇਵਲ ਧਰਮ ਹੈ। ਗਿਆਨੀ ਕੁਲਦੀਪ ਸਿੰਘ ਨੇ ਧਰਮ ਪਰਿਵਰਤਨ ਉਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਇਨ੍ਹਾਂ ਸਾਰੀਆਂ ਸਮੱਸਿਆ ਦੇ ਹੱਲ ਲਈ ਜ਼ਮੀਨੀ ਪੱਧਰ ਉਤੇ ਅਸਰਦਾਰ ਧਰਮ ਪ੍ਰਚਾਰ ਲਹਿਰ ਦੀ ਜ਼ਰੂਰਤ ਵੱਲ ਵੱਲ ਧਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਪ੍ਰਚਾਰ ਜਿਹੜਾ ਹੈਗਾ ਉਹ ਕਰਾਂਗਾ ਤੇ ਜਾ ਕੇ ਵੱਧ ਤੋਂ ਵੱਧ ਜਿਹੜਾ ਮੈਂ ਉਸ ਨੂੰ ਜਿਹੜਾ ਸੈਂਡ ਕਰਾਂਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ। ਇਹ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ਤੇ ਇਨ ਬਿਨ ਲਾਗੂ ਹੁੰਦੀ ਹੈ। ਸੋ ਅਜਿਹੇ ਇਤਰਾਜ਼ਾਂ ਨੂੰ ਧਿਆਨ ਵਿਚ ਰੱਖਦਿਆਂ ਭਰਤੀ ਕਮੇਟੀ ਦੇ ਸਬੰਧ ਵਿਚ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਸਬੰਧਿਤ ਧਿਰਾਂ ਦੇ ਇਤਰਾਜ਼ ਦੂਰ ਕਰਨ ਹਿੱਤ ਫੈਸਲਾ ਜਿਹੜਾ ਉਹ ਲਿਆ ਜਾਵੇਗਾ, ਕਿਉਂਕਿ 2 ਦਸੰਬਰ ਕਿਉਂਕਿ ਵੱਡਾ ਉਹ ਦਿਨ ਸੀ ਜਦੋਂ ਜਿਸ ਨੂੰ ਮੈਂ ਇਹ ਕਹੂੰਗਾ ਕਿ ਜਿਸ ਨੂੰ ਲੈ ਕੇ ਗਿਆਨੀ ਰਘਵੀਰ ਸਿੰਘ ਹੁਣਾਂ ਦੀ ਵੀ ਜਿਹੜੀ ਹੈ ਉਹ ਬਦਲੀ ਹੋਈ ਹੈ ਤੇ ਇਹ ਕਾਰਨ ਉਨ੍ਹਾਂ ਨੇ ਕਿਹਾ ਕਿ ਇਹ 2 ਦਸੰਬਰ ਨੂੰ ਜਾਰੀ ਹੁਕਮ ਇਨ ਬਿਨ ਲਾਗੂ ਤਾਂ ਰਹਿਣਗੇ। ਸੋ ਅਜਿਹੇ ਇਤਰਾਜ਼ਾਂ ਨੂੰ ਧਿਆਨ ਵਿਚ ਰੱਖਦਿਆਂ ਭਰਤੀ ਕਮੇਟੀ ਦੇ ਸਬੰਧ ਦੇ ਵਿਚ ਮੁੜ ਨਜ਼ਰਸਾਨੀ ਜਿਹੜੀ ਆ ਉਹ ਕੀਤੀ ਜਾਵੇਗੀ। ਸਬੰਧਿਤ ਧਿਰਾਂ ਦੇ ਇਤਰਾਜ਼ ਦੂਰ ਕਰਨ ਦਾ ਫੈਸਲਾ ਲਿਆ ਜਾਵੇਗਾ। ਸਬੰਧਿਤ ਧਿਰਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿਚ ਇਕ ਦੂਜੇ ਪ੍ਰਤੀ ਉੜਤਨ ਭਰੀ ਬਿਆਨਬਾਜ਼ੀ ਤੋਂ ਗੁਰੇਜ਼ ਕਰ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫੈਸਲਿਆਂ ਵਿਚ ਇਕ ਅਹਿਮ ਫੈਸਲਾ ਪੰਥਕ ਏਕਤਾ ਦਾ ਵੀ ਕੀਤਾ ਗਿਆ ਸੀ, ਜਿਸ ਸਬੰਧ ਵਿਚ ਦੋਵਾਂ ਧਿਰਾਂ ਵੱਲੋਂ ਹੁਣ ਤੱਕ ਕੋਈ ਉਦਮ ਨਹੀਂ ਕੀਤਾ ਗਿਆ। ਇਸ ਫੈਸਲੇ ਨੂੰ ਲਾਗੂ ਚਲਾਉਣ ਲਈ ਵੀ ਸਬੰਧਿਤ ਧਿਰਾਂ ਦੇ ਦਾਅਵਿਆਂ ਤੋਂ ਮੁੜ ਨਜ਼ਰਸਾਨੀ ਕੀਤੀ ਜਾ ਰਹੀ ਹੈ। ਅੱਜ ਵਿਚ ਸਿੱਖ ਪੰਥ ਨੂੰ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਹ ਚੋਂ ਪ੍ਰਗਟ ਹੋਏ ਵਿਲੱਖਣ ਤਿਉਹਾਰ ਹੋਲੇ ਮਹੱਲੇ ਦੀ ਵਧਾਈ ਦਿੰਦੇ ਹਾਂ। ਜਥੇਦਾਰ ਕੁਲਦੀਪ ਸਿੰਘ ਗੜਗੜ ਨੇ ਸਿੱਖ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹੋਲੇ ਮਹੱਲੇ ਦੇ ਵਿਚ ਵੱਧ ਤੋਂ ਵੱਧ ਪਹੁੰਚਣ ਅਤੇ ਉਰੇ ਆ ਕੇ ਹੋਲੇ ਮਹੱਲੇ ਦੀਆਂ ਜਿਹੜੀਆਂ ਰੌਣਕਾਂ ਜਿਹੜਾ ਉਹ ਜ਼ਰੂਰ ਵਧਾਇਆ ਜਾਵੇ। ਸਾਫ਼ ਹੈ ਕਿ ਸਾਡੇ ਜਿਹੜੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੜ ਜਿਹੜੇ ਬਣੇ ਨੇ, ਉਨ੍ਹਾਂ ਨੇ ਆਪਣੇ ਵਿਚਾਰਾਂ ਦੇ ਤਹਿਤ ਉਨ੍ਹਾਂ ਸਾਰੇ ਹੀ ਮੁੱਦਿਆਂ ਨੂੰ ਇਸ ਸਮੇਂ ਜਿਹੜਾ ਹੈਗਾ ਉਹ ਗੱਲ ਕੀਤੀ ਹੈ, ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਜ ਸਿੱਖ ਪੰਥ ਜਿਹੜਾ ਹੈ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਪੰਥ ਦੇ ਵਿੱਚ ਹਲਚਲ ਮਚੀ ਹੋਈ ਹੈ। ਖਾਸ ਕਰਕੇ ਕਿਉਂਕਿ ਲਗਾਤਾਰ ਆਪਾਂ ਵੇਖ ਰਹੇ ਹਾਂ ਕਿ NGPC ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਉਭਰਨ ਦੀ, ਪਰ ਹੋ ਕੀ ਰਿਹਾ? ਤੋ ਇਹ ਰਿਹਾ ਕਿ ਖੁਦ ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਜਦੋਂ ਆਉਂਦਾ ਤਾਂ ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਵੀ ਜਿਹੜਾ ਕਿਤੇ ਨਾ ਕਿਤੇ NGPC ਦੇ ਮਸਲੇ ਇੰਨੇ ਜ਼ਿਆਦਾ ਇਸ ਸਮੇਂ ਭਾਰੂ ਨੇ ਕਿ ਉਨ੍ਹਾਂ ਦੇ ਜਿਹੜੇ ਆਪਣੇ ਵੀ ਨੇ ਉਨ੍ਹਾਂ ਦੇ ਵੀ ਬਿਆਨ ਜਿਹੜੇ ਨੇ ਉਹ ਇਕ ਮਤ ਨਹੀਂ ਹਨ। ਇਹੀ ਕਾਰਨ ਹੈ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ, ਖਾਸ ਕਰਕੇ ਗੜਗੜ ਹੁਣਾਂ ਦੀ, ਜਦੋਂ ਗੜਗੜ ਹੁਣਾਂ ਨੂੰ ਬਣਾਇਆ ਜਾਂਦਾ ਹੈ ਤਾਂ ਅੱਜ ਕਿਉਂਕਿ ਸਵਾਲ ਇਹ ਵੀ ਹੈ ਕਿ ਇੱਕੋ ਦਮ ਅਜਿਹਾ ਕੀ ਹੋ ਗਿਆ ਕਿ 10 ਵਜੇ ਤੱਕ ਦਾ ਵੀ ਇੰਤਜ਼ਾਰ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਉਨ੍ਹਾਂ ਨੂੰ ਜਿਹੜੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜਾ ਬਣਾਉਣ ਦੇ ਜੋ ਰੀਤੀ ਰਿਵਾਜ਼ ਸਨ ਉਹ ਕੀਤੇ ਗਏ। ਕੋਈ ਇੰਤਜ਼ਾਰ ਜਿਹੜਾ ਹੈਗਾ ਉਹ ਨਿਆਂਸਿਕ ਜਥੇਬੰਦੀਆਂ ਦਾ ਜਿਹੜਾ ਉਹ ਨਹੀਂ ਕੀਤਾ ਗਿਆ। ਸ਼ਰਮੀ ਕੋੜੀ ਜਥੇਬੰਦੀ ਦੀ ਜੇਕਰ ਆਪਾਂ ਗੱਲ ਕਰੀਏ, ਬਾਬਾ ਜਿਹੜੇ ਨੇ ਬਲਬੀਰ ਸਿੰਘ ਹੁਣਾਂ ਨੇ, ਉਨ੍ਹਾਂ ਨੇ ਸਾਫ਼ ਕਿਹਾ ਕਿ ਅਸੀਂ ਇਹ ਪ੍ਰਵਾਹ ਜਿਹੜਾ ਉਹ ਨਹੀਂ ਕਰਦੇ ਆ। ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿਚ ਲਗਾਤਾਰ ਸਿੱਖ ਸਿਆਸਤ ਦੇ ਵਿਚ ਜਿਹੜਾ ਉਹ ਆਪਾਂ ਵੇਖਦੇ ਰਹਾਂਗੇ ਕਿ ਕਿਸ ਹੱਦ ਤੱਕ ਜਿਹੜੀ ਸਿੱਖ ਸਿਆਸਤ ਜਿਹੜੀ ਹੈ ਉਹ ਬਦਲ ਰਹੀ ਹੈ, ਕਿਉਂਕਿ NGPC ਚੋਣਾਂ ਪਿਛਲੇ ਕਾਫ਼ੀ ਲੰਬੇ ਇੱਕ ਦਹਾਕਾ ਹੀ ਹੋ ਚੱਲਿਆ ਜਦੋਂ NGPC ਜਿਹੜੀਆਂ ਉਹ ਚੋਣਾਂ ਨਹੀਂ ਹੋ ਸਕੀਆਂ ਤੇ ਆਸ ਜਤਾਈ ਜਾ ਰਹੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਸਮੇਂ ਦੇ ਦੌਰਾਨ ਜਿਹੜੀ ਆ ਉਹ NGPC ਚੋਣਾਂ ਜਿਹੜੀਆਂ ਉਹ ਹੋ ਸਕਣਗੀਆਂ, ਪਰ ਅਜੇ ਫਿਲਹਾਲ ਜਿਹੜਾ NGPC ਚੋਣਾਂ ਦਾ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ। ਦੂਜਾ ਰਘੁਵੀਰ ਸਿੰਘ ਉਨ੍ਹਾਂ ਦੇ, ਕਿਉਂਕਿ ਕੱਲ ਉਨ੍ਹਾਂ ਨੂੰ ਜਿਹੜਾ ਸੀ ਸੇਵਾ ਮੁਕਤ ਕਰ ਦਿੱਤਾ ਗਿਆ ਸੀ, ਭਾਵੇਂ ਕਿ ਉਨ੍ਹਾਂ ਨੂੰ ਜਿਹੜਾ ਸੀ ਕਿਹਾ ਗਿਆ ਸੀ ਦਰਬਾਰ ਸਾਹਿਬ ਦੇ ਵਿਚ ਹੈੱਡ ਗ੍ਰੰਥੀ ਦੇ ਤੌਰ ਤੇ ਉਹ ਕੰਮ ਜਿਹੜੇ ਨੇ ਉਹ ਕਰਦੇ ਰਹਿਣਗੇ। ਲੇਕਿਨ ਜਿਹੜਾ ਅੱਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ੍ਰੀ ਕੇਸਗੜ੍ਹ ਦੇ ਵਿਚ ਗਿਆਨੀ ਕੁਲਦੀਪ ਸਿੰਘ ਜੀ ਵੱਲੋਂ ਆਪਣੀ ਸੇਵਾ ਜਿਹੜੀ ਆ ਉਹ ਲੈ ਲਈ ਗਈ ਹੈ, ਉਸ ਤੋਂ ਬਾਅਦ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਣਨ ਦੇ ਲਈ ਵੀ ਉਹ ਅੰਮ੍ਰਿਤਸਰ ਜਿਹੜੇ ਨੇ ਉਹ ਪਹੁੰਚ ਗਏ ਨੇ। ਤਾਂ ਮਤਲਬ ਇਹ ਹੈ ਕਿ ਅੱਜ ਦੇ ਦਿਨ ਹੀ ਉਹ ਦੂਜੀ ਸੇਵਾ ਜੋ ਕਿ NGPC ਵੱਲੋਂ ਦਿੱਤੀ ਗਈ ਸੀ ਉਸ ਨੂੰ ਵੀ ਉਹ ਲੈ ਸਕਦੇ ਨੇ। ਤਾਂ ਫਿਰ ਉਹ 28 ਤਰੀਕ ਦੀ ਮੀਟਿੰਗ ਜੋ ਕਿ NGPC ਦੇ ਵੱਲੋਂ ਨਿਰਧਾਰਿਤ ਕੀਤੀ ਜਾ ਰਹੀ ਸੀ ਤੇ ਮੀਡੀਆ ਦੇ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਇਸ 28 ਤਰੀਕ ਨੂੰ ਇਕ ਵਾਰ ਫਿਰ ਵਿਚਾਰ ਚਰਚਾ ਜਿਹੜੀ ਹੈ ਉਹ ਉਨ੍ਹਾਂ ਦੀ ਸੇਵਾ ਮੁਕਤੀ ਨੂੰ ਲੈ ਕੇ, ਜਥੇਦਾਰ ਰਘੁਵੀਰ ਸਿੰਘ ਉਨ੍ਹਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਜਿਹੜਾ ਹੈਗਾ ਉਹ ਲਿਆ ਜਾਵੇਗਾ। ਤਾਂ ਇਸ ਦਾ ਕਿਹਾ ਵੀ ਜਾ ਰਿਹਾ ਸੀ ਕਿ ਸ਼ਾਇਦ ਉਨ੍ਹਾਂ ਦੀ ਮੁੜ ਵਾਪਸੀ ਜਿਹੜੀ ਹੈਗੀ ਆ ਉਹ ਐਜ਼ ਜਥੇਦਾਰ ਜਿਹੜੀ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਹੋ ਸਕਦੀ ਹੈ। ਲੇਕਿਨ ਜਿਸ ਤੇਜ਼ੀ ਦੇ ਨਾਲ ਅੱਜ ਆਪਾਂ ਪੂਰਾ ਘਟਨਾਕ੍ਰਮ ਵੇਖਿਆ ਉਸ ਤੋਂ ਸਾਫ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ NGPC ਨਹੀਂ ਚਾਹੁੰਦਾ ਕਿ ਗਿਆਨੀ ਰਘੁਵੀਰ ਸਿੰਘ ਜੀ ਹੋਰੀ ਜਿਹੜੇ ਆ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਕੰਟੀਨਿਊ ਕਰਨ। ਜੋ ਡਿਸੀਜ਼ਨ NGPC ਨੇ ਆਪਣੀ ਅੰਤਰੀ ਕਮੇਟੀ ਦੇ ਵਿਚ ਲਿਆ ਸੀ ਉਸ ਜਿਹੜੀ ਉਸ ਡਿਸੀਜ਼ਨ ਨੂੰ ਸਹੀ ਮੰਨਦੇ ਹੋਏ ਅੱਗੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅਤੇ NGPC ਨੂੰ ਵੱਧਦਾ ਨਜ਼ਰ ਆ ਰਿਹਾ, ਕਿਉਂਕਿ ਜਿਸ ਤਰ੍ਹਾਂ ਦਾ ਬਿਆਨ ਕੁਲਦੀਪ ਸਿੰਘ ਗੜਗੜ ਉਨ੍ਹਾਂ ਦੇ ਵੱਲੋਂ ਹੈ ਉਸ ਤੋਂ ਸਾਫ਼ ਹੈ ਐਜ਼ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਬਿਆਨ ਦਿੰਦੇ ਨੇ ਉਸੀ ਤਰ੍ਹਾਂ ਦਾ ਬਿਆਨ ਜਿਹੜਾ ਉਨ੍ਹਾਂ ਦੇ ਵੱਲੋਂ ਅੱਜ ਦਿੱਤਾ ਵੀ ਗਿਆ ਤੇ ਸਾਰਿਆਂ ਨੂੰ ਇਕੱਤਰ ਹੋਣ ਦੀ ਵੀ ਜਿਹੜੀ ਆ ਉਹ ਗੱਲ ਵੀ ਕੀਤੀ ਗਈ ਹੈ। ਖਾਸ ਕਰਕੇ ਜੇਕਰ ਆਪਾਂ 2 ਦਸੰਬਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ 2 ਦਸੰਬਰ ਦੇ ਵਿਚ ਜੋ ਸਿੰਘ ਸਾਹਿਬਾਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ, ਥੋੜੇ ਹੁਕਮਨਾਮੇ ਜਿਹੜੇ ਸੁਣਾਏ ਗਏ ਸਨ, ਉਨ੍ਹਾਂ ਨੂੰ ਇਹ ਤਾਂ ਕਿਹਾ ਕਿ ਇਨ ਬਿਨ ਲਾਗੂ ਰਹਿਣਗੇ। ਲੇਕਿਨ ਇਕ ਗੱਲ ਜਿਹੜੀ ਆ ਉਹ ਹੋਰ ਐਡ ਕਰ ਦਿੱਤੀ ਹੈ ਕਿ ਜਿਹੜੀਆਂ ਦੂਜੀਆਂ ਧਿਰਾਂ ਨੇ ਉਨ੍ਹਾਂ ਨੂੰ ਸੁਣਿਆ ਜਾਵੇਗਾ, ਉਨ੍ਹਾਂ ਨੂੰ ਸੁਣ ਕੇ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਹੜੀ ਚੀਜ਼ ਗਿਆਨੀ ਰਘੁਵੀਰ ਸਿੰਘ ਨਹੀਂ ਕਰ ਪਾਏ ਸਨ। ਕਿਉਂਕਿ ਤੁਸੀਂ ਵੀ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਚਾਹੇ ਉਹ ਭੁੰਦੜ ਹੋਣ ਚਾਹੇ ਡਾਕਟਰ ਰਜੀਤ ਸਿੰਘ ਚੀਮਾ ਹੋਣ, ਹੋਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਨ, ਉਹ ਲਗਾਤਾਰ ਗਿਆਨੀ ਰਘਵੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਤਾਂ ਕਰਦੇ ਰਹੇ, ਲੇਕਿਨ ਹੱਲ ਜਿਹੜਾ ਸੀ ਉਹ ਕੋਈ ਨਹੀਂ ਨਿਕਲਿਆ ਸੀ। ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਵੀ ਜਿਹੜੀ ਆ ਉਹ ਰੱਦ ਹੋ ਸਕਦੀ ਹੈ, ਤਾਂ ਪਲੀਜ਼ ਤੁਸੀਂ ਜਿਹੜਾ ਇਸ ਸਬੰਧੀ ਥੋੜਾ ਥੋੜੀ ਢਿੱਲ ਜਿਹੜੀ ਹੈ ਉਹ ਹੁਕਮਨਾਮਿਆਂ ਦੇ ਵਿੱਚ ਜਿਹੜੀ ਆ ਉਹ ਦਿੱਤੀ ਜਾਵੇ। ਪਰ ਉਹ ਵੀ ਜਿਹੜੀ ਸੀ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਕਹਿ ਦਿੱਤਾ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਫਿਲਹਾਲ ਦੀ ਕਈ 5 ਮੈਂਬਰ ਰਹਿ ਗਏ ਨੇ, ਉਹ ਕਮੇਟੀ ਦੇ ਅਧੀਨ ਹੀ ਭਰਤੀ ਮੁਹਿੰਮ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਭਾਵੇਂ ਕਿ ਲਾਸਟ ਡੇਟ ਨੂੰ ਡੇਟ ਆਈ ਸੀ ਉਹ 18 ਮਾਰਚ, ਮਤਲਬ 18 ਮਾਰਚ ਤੋਂ ਇੱਕ ਵਾਰ ਫਿਰ 5 ਜਿਹੜੇ ਨਿਯੁਕਤੀ ਕੀਤੀਆਂ ਗਈਆਂ ਸਨ ਰਘਵੀਰ ਸਿੰਘ ਹੁਣਾਂ ਵੱਲੋਂ, ਉਹਨਾਂ ਦੇ ਅਧੀਨ ਹੀ ਜਿਹੜੀ ਹੈ ਇਹ ਨਿਯੁਕਤੀ ਅਭਿਆਨ ਜਿਹੜਾ ਸੀ ਉਹ ਸ਼ੁਰੂ ਹੋਣਾ ਸੀ। ਅਰਵਿੰਦ ਜੀ, ਸਾਫ਼ ਹੈ ਕਿ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ IGPC ਜੰਜਾਲ ਦੇ ਵਿੱਚ ਫਸਦਾ ਜਾ ਰਿਹਾ, ਤਾਂ ਵਿਰੋਧੀਆਂ ਨੂੰ ਜਿਹੜਾ ਹੈਗਾ ਕੁਛ ਵੀ ਕਰਨ ਦੀ ਲੋੜ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਨਹੀਂ ਪੈ ਰਹੀ ਹੈ। ਹੁਣ ਵਿਰੋਧੀ ਵੀ ਜਿਹੜੇ ਨੇ ਉਹ ਸਾਫ਼ ਹੀ ਕਹਿੰਦੇ ਨੇ ਕਿ ਇਹ ਉਹਨਾਂ ਦਾ ਆਪਣਾ ਮਾਮਲਾ ਹੈਗਾ, ਉਹ ਆਪ ਜਿਹੜਾ ਉਹ ਦੇਖਦੇ ਰਹਿਣਗੇ, ਅਸੀਂ ਇਸ ਬੰਦੇ ਕੋਈ ਬਿਆਨ ਨਹੀਂ ਦੇਣਾ, ਕਿਉਂਕਿ ਸਾਫ਼ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ IGPC ਆਪਣੇ ਹੀ ਬੁਣੇ ਜਾਲ ਦੇ ਵਿੱਚ ਫਸਦਾ ਜਾ ਰਿਹਾ, ਕਿਉਂਕਿ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈ ਰਹੀ। ਉਹਨਾਂ ਦੇ ਲੀਡਰ ਹੀ ਆਪਣੀ ਪਾਰਟੀ ਦੇ ਖਿਲਾਫ ਬੋਲ ਰਹੇ ਨੇ, ਅਸਤੀਫੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ, ਕਈ ਜਗ੍ਹਾਵਾਂ ਦੇ ਵਿੱਚ ਜੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਅਹੁਦੇਦਾਰਾਂ ਦੇ ਵੱਲੋਂ ਅਸਤੀਫੇ ਤੱਕ ਜਿਹੜੇ ਨੇ ਉਹ ਦੇ ਦਿੱਤੇ ਗਏ ਆ। ਤਾਂ ਸਾਫ਼ ਹੈ ਕਿ ਗਿਆਨੀ ਰਘਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਜਿਹੜੇ ਕਿ ਕੇਸਗੜ੍ਹ ਦੇ ਪਹਿਲਾਂ ਜਥੇਦਾਰ ਸਾਹਿਬਾਨ ਸਿੰਘ, ਉਹਨਾਂ ਨੂੰ 2-3 ਦੇ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ 1 ਮਹੀਨੇ ਦੇ ਅੰਦਰ ਅੰਦਰ ਲਾਂਬੇ ਕਰ ਦਿੱਤਾ ਗਿਆ, ਸੇਵਾ ਮੁਕਤੀ ਜਿਹੜੀ ਉਹਨਾਂ ਦੇ ਦਿੱਤੀ ਗਈ ਹੈ, ਉਸ ਤੋਂ ਸਿੱਖ ਸੰਗਤ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਸੀ ਖਫਾ ਜਿਹੜੀ ਆ ਉਹ ਨਜ਼ਰ ਆ ਰਹੀ ਹੈ, ਤੇ ਜਿਹੜੀ ਭਰਪਾਈ ਹੈ ਉਸ ਨੂੰ ਪੂਰਾ ਫਿਲਹਾਲ ਨਹੀਂ ਕੀਤਾ ਜਾ ਪਾ ਰਿਹਾ। ਜੀ
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜ਼ਰੂਰ ਹੈ ਜੀ। ਜਿਸ ਤਰ੍ਹਾਂ ਬਖਸ਼ ਸਾਹਿਬ ਤੁਸੀਂ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਦਿੱਤੀ ਹੈਗੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਹੈ ਜੀ ਨਵੇਂ ਜਿਹੜੇ ਹੈਗੇ ਯੰਗ ਹੈਗੇ ਆ ਗਿਆਨੀ ਕੁਲਦੀਪ ਸਿੰਘ ਗਜਰਾਜ ਜਿਹੜੇ ਜੀ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਆ ਜੀ, ਮੈਂ ਜ਼ਰੂਰ ਦੱਸਣਾ ਚਾਹੁੰਗਾ ਦਰਸ਼ਕਾਂ ਨੂੰ। ਤੇ ਇਹ ਤੋਂ ਬਾਅਦ ਜਿਹੜੀ ਹੈਗੀ ਸਾਡੀ ਅਗਲੀ ਖਬਰ ਹੈਗੀ ਹੈ ਬਖਸ਼ ਸਾਹਿਬ, ਉਹ ਹੈਗੀ ਹੈ ਕਿਸਾਨ ਮੋਰਚਾ। ਕਿਸਾਨ ਮੋਰਚਾ ਮੈਨੂੰ ਯਾਦ ਹੈ ਕਿ ਜਿਹੜਾ ਹੈਗਾ ਪ੍ਰੋਟੈਸਟ ਹੋਏ ਸੀ, ਪ੍ਰੋਟੈਸਟ ਜਦ ਵੱਡੇ ਪ੍ਰੋਟੈਸਟ ਜਿਹੜੇ ਤੁਸੀਂ ਮੇਨ ਪ੍ਰੋਟੈਸਟ ਅਗਰ ਇਸ ਸੈਂਚਰੀ ਦਾ ਸਭ ਤੋਂ ਵੱਡਾ ਪ੍ਰੋਟੈਸਟ, ਮੈਂ ਪਿਛਲੀ ਸੈਂਚਰੀ ਦੇ ਵੀ ਬਾਰੇ ਬਾਰੇ ਹਿਸਟਰੀ ਦੱਸੂਗਾ ਜੀ, ਅੱਜ ਜਿਹੜੀ ਹੈਗੀ ਹੈ ਕਿਸਾਨਾਂ ਦੀ ਜਿਹੜੀ ਹੈਗੀ ਪ੍ਰੋਟੈਸਟਾਂ ਦੀ ਹਿਸਟਰੀ, ਅਗਰ ਇਸ ਸੈਂਚਰੀ ਦਾ ਪੰਜਾਬ ਦੇ ਵਿੱਚ ਅਗਰ ਸਭ ਤੋਂ ਵੱਡਾ ਪ੍ਰੋਟੈਸਟ ਸੀ ਉਹ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਦੋ ਜਿਹੜੇ ਬਿੱਲਸ ਦੇ ਅਗੇਂਸਟ ਹੋਇਆ ਸੀ, ਜ਼ਰੂਰ ਹੈ ਜੀ ਮੈਂ ਜਿਹੜੀ ਹੈਗੀ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ। ਤੇ ਜ਼ਰੂਰ ਪੁਰਾਣੀ ਰਣਨੀਤੀ ਅਗਰ ਦੇਖਿਆ ਜਾਵੇ, ਜਿਹੜਾ ਪਹਿਲਾ ਜਿਹੜਾ ਪ੍ਰੋਟੈਸਟ ਹੋਇਆ ਸੀ ਤਾਂ ਬੀਜੇਪੀ ਦੇ ਜਿੰਨੇ ਵੀ MLA ਸੀ, ਮੈਂਬਰ ਆਫ ਪਾਰਲੀਮੈਂਟੇਰੀਅਨ ਸੀ ਜਾਂ ਬੀਜੇਪੀ ਦੇ ਬੜੇ ਅਧਿਕਾਰੀ, ਉਹਨਾਂ ਦੇ ਘਰ ਦੇ ਬਾਹਰ ਪ੍ਰੋਟੈਸਟ ਕੀਤਾ ਜਾਂਦਾ ਸੀ। ਤੇ ਹੁਣ ਜਿਹੜਾ ਹੈਗਾ ਜ਼ਰੂਰ ਹੈ ਜੀ ਇਹਨਾਂ ਨੇ ਜਿਹੜਾ ਹੈਗਾ ਹੁਣ ਪ੍ਰੋਟੈਸਟ ਸਟਾਰਟ ਕਰ ਦਿੱਤਾ, ਜਥੇਬੰਦੀਆਂ ਨੇ ਜਿਹੜੀਆਂ ਹੈਗੀਆਂ ਫਾਰਮਰ ਜਿਹੜੇ ਯੂਨੀਅਨਸ ਦੀਆਂ ਹੈਗੀਆਂ ਆਮ ਆਦਮੀ ਪਾਰਟੀ, ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਪੌਂਸੀ ਮਾਨ ਸਾਹਿਬ ਦੇ ਫਾਰਮਰਸ ਦੇ ਵਿੱਚ ਹੋਏ ਹੈਗੇ ਆ, ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪ੍ਰੋਟੈਸਟ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹੈਗੇ। ਜਿਹੜੀਆਂ ਫਾਰਮ ਯੂਨੀਅਨਸ ਹੈ ਜਿਹੜੀਆਂ ਪੰਜਾਬ ਦੇ ਵਿੱਚ, ਇੱਕ ਲੌਂਗ ਹਿਸਟਰੀ ਹੈ ਜਿਹਦੀ ਡੇਟ ਬੈਕ ਕਰਦੀ ਹੈ ਜੀ, ਖਾਸ ਕਿ ਅਗਰ ਇਹਨਾਂ ਦੀ ਸਟਰਗਲ ਦੇ ਤੁਸੀਂ ਅਗਰ ਡਿਟੇਲ ਕਰੋਗੇ ਕਿ ਇੱਕ ਬਹੁਤ ਵੱਡੀ ਰਿਸਰਚ ਕੀਤੀ ਜਾ ਸਕਦੀ ਹੈ ਕਿ ਜਿਹੜਾ ਪ੍ਰੋਟੈਸਟ ਇਹ ਇਕੱਲੇ ਇੰਡੀਆ ਦੇ ਮੋਦੀ ਐਰਾ ਦੇ ਜਦੋਂ ਦੇ ਮੋਦੀ ਸਰਕਾਰੀ ਹੈ ਜਦੋਂ ਦੇ ਨਹੀਂ ਹੈਗੀ, ਇਹ ਜਿਹੜੀ ਹੈਗੀ ਆ ਅਗਰ ਪ੍ਰੋਟੈਸਟ ਫਾਰਮਰ ਪ੍ਰੋਟੈਸਟ ਚੱਲਦੇ ਹੈਗੇ ਅੱਜ, ਜਿਵੇਂ ਭਗਵੰਤ ਸਿੰਘ ਮਾਨ ਸਾਹਿਬ ਕਹਿ ਰਹੇ ਹਾਂ ਕਿ ਪ੍ਰੋਟੈਸਟਾਂ ਦੀ ਸਟੇਟ ਬਣਾ ਦਿੱਤੀ ਜਾਈ ਹੈ, ਲੇਕਿਨ ਉਹਨਾਂ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਕਿ ਇਹ ਜਿਹੜੇ ਪ੍ਰੋਟੈਸਟ ਹੈ ਇਹ ਤੁਸੀਂ ਵੇ ਬੈਕ ਬ੍ਰਿਟਿਸ਼ ਐਰਾ ਦੇ ਟਾਈਮ ਤੋਂ ਹੀ ਸਟਾਰਟ ਹੋ ਗਏ ਸੀ। ਬ੍ਰਿਟਿਸ਼ ਐਰਾ, ਬ੍ਰਿਟਿਸ਼ ਜਦ ਇੰਡੀਆ ਬ੍ਰਿਟਿਸ਼ ਰੂਲ ਦੇ ਅੰਡਰ ਸੀ, ਇਹ ਫਾਰਮਰਸ ਪ੍ਰੋਟੈਸਟ ਜਿਹੜੇ ਹੈਗੇ ਆ। ਜ਼ਰੂਰ ਹੈ ਜੀ ਅੱਜ ਭਗਵੰਤ ਸਾਹਿਬ ਨੇ ਜ਼ਰੂਰ ਗੱਲਬਾਤ ਕੀਤੀ ਹੈਗੀ ਹੈ, ਤੇ ਇਹ ਅਗਰ ਦੇਖਿਆ ਜਾਵੇ 3 ਫਾਰਮ ਲਾਜ਼ ਦਾ ਮੈਂ ਤੁਹਾਨੂੰ ਕਹਾਂ ਕਿ ਇਹ ਸਭ ਤੋਂ ਵੱਡਾ ਪ੍ਰੋਟੈਸਟ ਜਿਹੜਾ ਕਿ ਸਾਡੀਆਂ ਆਉਣ ਜਿਹੜੀਆਂ ਜਨਰੇਸ਼ਨ ਨੇ ਦੇਖਿਆ ਹੈਗਾ, ਲੇਕਿਨ ਤੁਸੀਂ ਪਿਛਲੀਆਂ ਜਨਰੇਸ਼ਨ ਤੋਂ ਪੁੱਛੋਗੇ, ਆਪਣੇ ਗ੍ਰੈਂਡਫਾਦਰਸ ਤੋਂ ਪੁੱਛੋਗੇ, ਤਾਂ ਫਾਰਮਰ ਪ੍ਰੋਟੈਸਟ 70-80-90 ਦੇ ਵਿੱਚ ਵੀ ਚੱਲਦੇ ਰਹੇ, ਉਹ ਤੋਂ ਪਹਿਲਾਂ 1932-1940-1920 ਤੋਂ ਵੀ ਜਿਹੜੇ ਹੈਗੇ ਫਾਰਮਰ ਪ੍ਰੋਟੈਸਟ ਨੇ ਜਿਹੜਾ ਚੱਲਿਆ ਹੈਗਾ। ਜਿਹੜੀ ਲੌਂਗ ਹਿਸਟਰੀ ਹੈਗੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਗਾ, 20ਵੀਂ ਸੈਂਚਰੀ ਦੇ ਵਿੱਚ ਜਦ ਪੰਜਾਬ ਦੇ ਵਿੱਚ ਜਿਹੜਾ ਹੈਗਾ ਬ੍ਰਿਟਿਸ਼ ਐਰਾ ਹੁੰਦਾ ਸੀ, ਮੈਂ ਸਟਾਰਟ ਅਰਲੀ ਪਾਰਟ ਆਫ ਦਾ 20th ਸੈਂਚਰੀ ਕਹਿ ਰਿਹਾ ਜੀ, ਮਤਲਬ ਸਭ ਤੋਂ ਵੱਡਾ ਜਿਹੜਾ ਅਗਰ ਤੁਸੀਂ ਜਿਹੜਾ ਮੋਸਟ ਸਿਗਨੀਫਿਕੈਂਟ ਜਿਹੜੀ ਮੂਵਮੈਂਟ ਜਦੋਂ ਸੈਂਚਰੀ ਸਟਾਰਟ ਹੋਈ ਸੀ, 19ਵੀਂ ਜਿਹੜੀ ਸੈਂਚਰੀ ਸਟਾਰਟ ਹੋਈ ਸੀ 1907 ਦੇ ਵਿੱਚ, ਅਜੀਤ ਸਿੰਘ ਜਿਹੜੇ ਅੰਕਲ ਸੀ ਫਰੀਡਮ ਫਾਈਟਰ ਭਗਤ ਸਿੰਘ ਜੀ ਸਾਹਿਬ ਦੇ, ਫਿਰ ਚਾਚਾ ਜੀ ਸੀ, ਉਹਨਾਂ ਨੇ ਮੂਵਮੈਂਟ ਜਿਹੜਾ ਹੈਗਾ ਸਟਾਰਟ ਕੀਤੀ ਸੀ, ਉਹਨਾਂ ਨੇ ਮੂਵਮੈਂਟ ਅਪੋਜ਼ ਕੀਤੀ ਸੀ, 3 ਲਾਅ ਜਿਹੜੇ ਪਾਸ ਕੀਤੇ ਸੀ ਬ੍ਰਿਟਿਸ਼ ਗੌਰਮੈਂਟ ਨੇ, ਜਿਹਨੂੰ ਮੂਵਮੈਂਟ ਨੂੰ ਤੁਸੀਂ ਈਵਨ ਤੁਸੀਂ ਫਿਲਮਾਂ ਦੇ ਵਿੱਚ ਵੀ ਉਹ ਗਾਣਾ ਸੁਣਦੇ ਹੋ ਜੀ, ਪਗੜੀ ਸੰਭਾਲ ਜੱਟਾ ਮੂਵਮੈਂਟ ਆਈ ਸੀ, ਉਹ ਪਗੜੀ ਸੰਭਾਲ ਜੱਟਾ ਮੂਵਮੈਂਟ ਆਈ ਸੀ, ਇਹ ਬ੍ਰਿਟਿਸ਼ ਨੂੰ ਫੋਰਸ ਕੀਤਾ ਗਿਆ ਸੀ, ਬ੍ਰਿਟਿਸ਼ ਸਰਕਾਰ ਨੂੰ, ਬ੍ਰਿਟਿਸ਼ ਕਰਾਊਨ ਨੂੰ ਫੋਰਸ ਕੀਤਾ ਸੀ ਗਿਆ ਸੀ ਕਿ ਇਹ ਜਿਹੜੇ ਲਾਜ਼ ਨੂੰ ਅਮੈਂਡ ਕੀਤਾ ਜਾਵੇ, ਬ੍ਰਿਟਿਸ਼ ਸਰਕਾਰ ਝੁਕੀ ਸੀ। ਤੇ ਉਸ ਤੋਂ ਬਾਅਦ ਜਿਹੜਾ ਵੱਡਾ ਸਭ ਤੋਂ ਵੱਡਾ ਪ੍ਰੋਟੈਸਟ ਹੋਇਆ ਸੀ ਉਹ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ PEPSU ਜਿਹਨੂੰ ਕਿਹਾ ਜਾਂਦਾ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ, ਇਹ ਮੁਜਰਾ ਟੈਨਟ ਮੂਵਮੈਂਟ ਸੀ ਜਿਹੜੀ ਕਿ ਇੱਕ ਤਰ੍ਹਾਂ ਦਾ ਜਿਹੜਾ ਟੈਨਟ ਮੂਵਮੈਂਟ ਸੀ, ਇਹਦੇ ਵਿੱਚ 1932 ਤੋਂ ਲੈ ਕੇ 1942 ਤੱਕ ਇਹ ਮੂਵਮੈਂਟ ਚੱਲੀ ਹੈ ਜੀ, 1939 ਤੋਂ ਲੈ ਕੇ 1942 ਤੱਕ ਇਹ ਮੂਵਮੈਂਟ ਚੱਲੀ ਹੈ ਜੀ। ਇਹ ਫਾਰਮਰ ਜਿਹੜੇ ਹੈਗੇ ਆ ਖਾਸ ਕਿ ਕਿਸਾਨ ਉਸ ਟਾਈਮ ਓਨਰਸ਼ਿਪ ਖਾਸ ਕਿ ਆਪਣੀ ਓਨਰਸ਼ਿਪ ਰਾਈਟ ਉੱਤੇ, ਖਾਸ ਕਿ ਆਪਣੇ ਅਧਿਕਾਰਾਂ ਉੱਤੇ, ਆਪਣੀ ਜਿਹੜੀ ਰਜਿਸਟਰੀ ਦੇ ਮਾਲਕਾਨਾ ਹੱਕ ਉੱਤੇ ਜਿਹੜੀ ਹੈਗੀ ਸੀ, ਇਹ ਪ੍ਰੋਟੈਸਟ ਕਰ ਰਹੇ ਸੀ ਕਿਉਂਕਿ ਜਨਰੇਸ਼ਨ ਟੂ ਜਨਰੇਸ਼ਨ ਉਹ ਜਿਹੜੀ ਹੈਗੀ ਹੈ ਪੈਲੀ ਨੂੰ ਖੇਤਾਂ ਨੂੰ ਖੇਤਾਂ ਦੇ ਵਿੱਚ ਫਾਰਮਿੰਗ ਕਰਦੇ ਪਏ ਸੀ। ਉਹਨਾਂ ਨੇ ਜ਼ਰੂਰ ਕਿਹਾ ਇੱਕ ਮੂਵਮੈਂਟ ਚਲਾਈ ਕਿ ਇਹ ਸਾਡੀ ਓਨਰਸ਼ਿਪ ਕੀਤੀ ਜਾਵੇ। 1943 ਵਿੱਚ ਪੰਜਾਬ ਯੂਨਿਟ ਫਾਰ ਆਲ ਇੰਡੀਆ ਕਿਸਾਨ ਸਭਾ ਜਿਹੜੀ ਹੈਗੀ ਹੈ ਐਸਟੈਬਲਿਸ਼ ਕੀਤੀ ਗਈ। ਫਿਰ ਉਸ ਤੋਂ ਬਾਅਦ ਪੰਜਾਬ ਯੂਨਿਟ ਫਾਰ ਭਾਰਤੀ ਕਿਸਾਨ ਯੂਨੀਅਨ BKU ਜਿਹੜੀ ਕਿ 1980 ਦੇ ਵਿੱਚ ਆਈ। ਇਹ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਭਾਰਤੀ ਕਿਸਾਨ ਯੂਨੀਅਨ ਤੋਂ ਪਹਿਲਾਂ ਖੇਤੀਬਾੜੀ ਜ਼ਿਮੀਦਾਰ ਯੂਨੀਅਨ ਹੁੰਦੀ ਸੀ, ਇਹ ਜਿਹੜੀ ਫਾਰਮ ਕੀਤੀ ਗਈ ਸੀ 1972 ਦੇ ਵਿੱਚ, ਜਿਹੜੀ ਕਿ ਜਿਹੜੀ ਖੇਤੀਬਾੜੀ ਜ਼ਿਮੀਦਾਰ ਯੂਨੀਅਨ ਜਿਹਨੇ ਬਹੁਤ ਇਸ਼ੂਜ਼ ਜਿਹੜੇ ਸੈਵਰਲ ਇਸ਼ੂਜ਼ ਜਿਹੜੇ ਰੇਸ ਕੀਤੇ ਸੀ 1978 ਦੇ ਵਿੱਚ। ਫਿਰ ਉਸ ਤੋਂ ਬਾਅਦ ਜਿਹੜੀ ਹਿਸਟਰੀ ਰਹੀ ਹੈ ਜੀ, ਪੰਜਾਬ ਦੇ ਵਿੱਚ ਜਦੋਂ ਮਿਲੀਟੈਂਸੀ ਆਈ 1980 ਦੇ ਦਗਰ ਦੇ ਵਿੱਚ, ਪੰਜਾਬ ਯੂਨੀਅਨਸ ਨੇ ਖਾਸ ਕਿ ਬਹੁਤ ਵੱਡੇ ਚੈਲੰਜਸ ਫੇਸ ਕੀਤੇ ਉਸ ਟਾਈਮ ਜਿਹੜੇ ਹੈਗੇ ਆ ਜੀ। BKU ਉਸ ਟਾਈਮ ਅਨਏਬਲਡ, ਮਤਲਬ ਉਹ ਉਸ ਤਰ੍ਹਾਂ ਦੇ ਪ੍ਰੋਟੈਸਟ ਨਹੀਂ ਕਰ ਪਾਉਂਦੀ ਪਈ ਸੀ, ਬਹੁਤ ਲੋਕਲ ਲੈਵਲ ਤੇ ਜ਼ਰੂਰ ਕਰਦੀ ਸੀ ਲੇਕਿਨ ਵੱਡੇ ਲੈਵਲ ਤੱਕ ਨਹੀਂ ਕਰ ਪਾਉਂਦੀ ਸੀ। ਉਹਦੇ ਕਰਕੇ ਤੁਸੀਂ ਦੇਖੋਗੇ ਉਸ ਐਰਾ ਦੇ ਵਿੱਚ ਕਈ ਜਿਹੜੇ ਫਾਰਮਰ ਰਿਫੋਰਮਸ ਹੋਣੇ ਚਾਹੀਦੇ ਸੀ ਉਹ ਉਸ ਤਰ੍ਹਾਂ ਦੇ ਨਹੀਂ ਹੋਏ। 1980 ਮੈਂ ਜ਼ਰੂਰ ਇਹ ਇੱਕ ਤਰ੍ਹਾਂ ਦਾ ਇਹ ਜਿਹੜੀ ਹਿਸਟਰੀ ਦੱਸੀ ਜਾ ਰਹੀ ਹੈ ਕਿ ਪ੍ਰੋਟੈਸਟ ਨੂੰ ਵੀ ਜ਼ਰੂਰੀ ਹੁੰਦੇ ਆ। ਕਈ ਵਾਰੀ ਸਰਕਾਰਾਂ ਉਸ ਤਰ੍ਹਾਂ ਦੇ ਕੰਮ ਕਰ ਦਿੰਦੀਆਂ ਕਿਸਾਨਾਂ ਨੂੰ ਟਾਈਮ ਦੇ ਟਾਈਮ ਅਕੋਰਡਿੰਗ ਪ੍ਰੋਟੈਸਟ ਕਰਦੀ ਰਹੀ ਹੈ, ਇਰਰਿਸਪੈਕਟਿਵ ਸਰਕਾਰ ਜਿਹਦੀ ਮਰਜ਼ੀ ਹੋਵੇ। ਇਹ ਜ਼ਰੂਰ ਹੈ ਜੀ, ਆਪਾਂ ਨੂੰ ਇਹ ਮਤਭੇਦ ਨਹੀਂ ਕਰਨਾ ਚਾਹੀਦਾ ਕਿ ਸਰਕਾਰ ਦੀ ਓਨਰਸ਼ਿਪ ਕਿਹਦੀ ਹੈ। ਅੱਜ ਸਰਕਾਰ BJP ਦੀ ਹੈ, ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ, ਲੇਕਿਨ ਕਿਸਾਨਾਂ ਨੇ ਆਪਣੇ ਇਸ਼ੂਜ਼, ਉਹਨਾਂ ਨੇ ਨਹੀਂ ਦੇਖਣਾ ਕਿ ਪਾਰਟੀ ਕਿਸ ਪਾਰਟੀ ਦੀ ਹੈਗੀ ਹੈ, ਇਹ ਕਿਉਂਕਿ ਹਿਸਟਰੀ ਦੱਸਦੀ ਹੈਗੀ। ਅਗਰ ਦੇਖਿਆ ਜਾਵੇ 1989 ਦੇ ਵਿੱਚ ਪੰਜਾਬ ਯੂਨਿਟ BKU ਜਿਹੜੀ ਹੈਗੀ ਭਾਰਤੀ ਕਿਸਾਨ ਯੂਨੀਅਨ, ਇਹ ਦੋ ਸੈਕਸ਼ਨ ਦੇ ਵਿੱਚ, ਦੋ ਫਰੈਕਸ਼ਨ ਦੇ ਵਿੱਚ ਵੰਡੀ ਗਈ ਸੀ। ਜਿਹੜਾ 1 ਫਰੈਕਸ਼ਨ ਲੈਡ ਬਾਈ ਅਜਮੇਰ ਸਿੰਘ ਲੌਂਗੋਵਾਲ, ਜਿਹੜੇ ਕਿ ਅਦਰ ਜਿਹੜੇ ਹੈਗੇ ਆ ਬਲਵੀਰ ਸਿੰਘ ਰਾਜੇਵਾਲ ਸਾਹਿਬ। ਬਲਵੀਰ ਸਿੰਘ ਰਾਜੇਵਾਲ ਸਾਹਿਬ ਨੂੰ ਤੁਸੀਂ ਦੇਖਿਆ ਹੋਊਗਾ, ਇਹ ਦੋ ਸੀ, ਬਲਵੀਰ ਸਿੰਘ ਰਾਜੇਵਾਲ ਤੇ ਦੂਸਰਾ ਜਿਹੜਾ ਸੈਕਸ਼ਨ ਸੀ ਬਲਵੀਰ ਸਿੰਘ ਰਾਜੇਵਾਲ ਤੇ ਭੁਪਿੰਦਰ ਸਿੰਘ ਮਾਨ ਸਾਹਿਬ ਨੇ ਲੀਡ ਕੀਤਾ। 1990 ਦੇ ਵਿੱਚ ਭੁਪਿੰਦਰ ਸਿੰਘ ਮਾਨ ਸਾਹਿਬ ਨੂੰ ਅਪਾਇੰਟ ਕੀਤਾ ਗਿਆ ਮੈਂਬਰ ਆਫ ਰਾਜਿਆ ਸਭਾ ਦੇ, ਤੇ ਲੌਂਗੋਵਾਲ ਬਿਗਨ ਮਤਲਬ ਜਿਹੜੇ ਹੈਗੇ ਉਹ ਅਲੱਗ ਤੋਂ ਆਪਣਾ ਸਟਾਰਟ ਕੀਤਾ ਜੀ। ਉਹਨਾਂ ਨੇ ਅਲੱਗ ਅਕਾਲੀ ਪੋਲੀਟਿਕਸ ਦੇ ਵਿੱਚ ਜੁਆਇਨ ਕਰ ਲਿਆ ਸੀ। ਈਵਨ ਸਰਵਿੰਗ ਜਿਹੜੇ ਲੌਂਗੋਵਾਲ ਸਾਹਿਬ ਨੇ ਪੰਜਾਬ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਰਹੇ ਹੈ 2007 ਤੋਂ ਲੈ ਕੇ 2017 ਤੱਕ। ਡਿਊਰਿੰਗ SAD ਤੇ BJP ਦੇ ਕਾਲਖੰਡ ਦੇ ਵਿੱਚ, ਜਦ BJP ਤੇ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਹੈਗੀ ਹੈ, ਉਹਦੇ ਵਿੱਚ ਕਈ ਐਕਟੀਵਿਟੀਜ਼ ਪੋਲੀਟੀਕਲ ਇਨਵੋਲਵਮੈਂਟ ਜੀ ਤੇ ਜ਼ਰੂਰ ਹੈ ਜੀ। ਤੇ ਇਹ ਜਿਹੜਾ ਹੈਗਾ ਸਪਲਿਟ ਜਿਹੜਾ ਕੀਤਾ ਗਿਆ ਸੀ। ਮੈਂ ਜ਼ਰੂਰ ਬਖਸ਼ ਸਾਹਿਬ ਕੋਲ ਜਾਊਂਗਾ, ਬਖਸ਼ ਸਾਹਿਬ ਜ਼ਰੂਰ ਜਿਹੜਾ ਅੱਜ ਦਾ ਜਿਹੜੇ ਹੈਗੇ ਆ ਫਾਰਮਰ ਪ੍ਰੋਟੈਸਟ, ਉਹਨਾਂ ਨੇ ਐਲਾਨ ਕੀਤਾ ਹੈਗਾ ਕਿ ਅਸੀਂ MLAs ਖਾਸ ਕਿ ਆਮ ਆਦਮੀ ਪਾਰਟੀ ਦੇ MLAs ਦੇ ਘਰਾਂ ਦੇ ਬਾਹਰ ਪ੍ਰੋਟੈਸਟ ਕਰੂੰਗੇ, ਤੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
ਬਿਲਕੁਲ ਜੀ ਅਰਵਿੰਦ ਜੀ, ਤੁਸੀਂ ਨੇ ਬੜੀ ਵਿਸਥਾਰ ਪੂਰਵਕ ਜਿਹੜੀ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਜੇਕਰ ਅੱਜ ਦੀ ਮੌਜੂਦਾ ਸਥਿਤੀ ਦੀ ਹਾਲਤ ਦੀ ਗੱਲ ਕਰੀਏ ਤਾਂ ਨੈਚੁਰਲੀ ਹੈ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਧਰਨੇ ਪ੍ਰਦਰਸ਼ਨਾਂ ਤੋਂ ਬਿਲਕੁਲ ਵੀ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹੁੰਦੇ ਹਮੇਸ਼ਾ ਹੀ। ਮੈਂ ਤਾਂ ਇਹੀ ਕਹੂੰਗਾ ਕਿ ਜੇਕਰ ਦੇਸ਼ ਦੇ ਵਿੱਚ ਜਦੋਂ ਵੀ ਕਿਸੇ ਨੇ ਆਵਾਜ਼ ਚੱਕਣੀ ਹੁੰਦੀ ਹੈ ਤਾਂ ਪੰਜਾਬ ਦਾ ਕਿਸਾਨ ਜਿਹੜਾ ਉਹ ਸਾਡੇ ਨਾਲੋਂ ਅੱਗੇ ਹੁੰਦਾ ਹੈ ਤੇ ਉਹ ਹਰ ਪ੍ਰੋਟੈਸਟ ਦੇ ਵਿੱਚ ਛਾਤੀ ਠੋਕ ਕੇ ਜਿਹੜਾ ਉਹ ਖੜਾ ਹੁੰਦਾ ਹੈ। ਅਸੀਂ ਜੇ ਆਪਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਕਿਸਾਨ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਖਿਲਾਫ਼ ਜਿਹੜੇ ਆ ਅੱਜ ਪ੍ਰਦਰਸ਼ਨ ਜਿਹੜੇ ਸਨ ਉਹ ਕੀਤੇ ਜਾ ਰਹੇ ਸਨ। ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਹ ਤਸਵੀਰਾਂ ਜਲੰਧਰ ਦੀਆਂ ਨੇ, ਜਲੰਧਰ ਦੇ ਮੇਲੇ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ ਹੈਗਾ। ਇਸੇ ਤਰ੍ਹਾਂ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਸੀ ਅੱਜ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਕਾਰਨ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ, ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ ਗਿਆ, ਉਹਨਾਂ ਨੂੰ 5 ਮਾਰਚ ਦਾ ਜੋ ਉਹਨਾਂ ਦਾ ਪ੍ਰੋਟੈਸਟ ਸੀ ਚੰਡੀਗੜ੍ਹ ਦਾ ਉਹ ਨਹੀਂ ਕਰਨ ਦਿੱਤਾ ਗਿਆ, ਰਸਤਿਆਂ ਚ ਰੋਕਿਆ ਗਿਆ, ਰਸਤਿਆਂ ਚ ਪੂਰੇ ਪੰਜਾਬ ਭਰ ਦੇ ਵਿੱਚ ਨਾਕਾਬੰਦੀ ਕੀਤੀ ਗਈ। ਜਿਸ ਤਰ੍ਹਾਂ ਦੇ ਹਾਲਾਤ ਆਪਾਂ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਦੇਖਦੇ ਹਾਂ ਤੇ ਹਮੇਸ਼ਾ ਇਲਜ਼ਾਮ ਲਗਾਉਂਦੇ ਹਾਂ ਕਿ ਹਰਿਆਣਾ ਜਿਹੜਾ ਉਹ ਅੱਗੇ ਵਧਣ ਨਹੀਂ ਦਿੰਦਾ, ਉਸੇ ਤਰ੍ਹਾਂ ਦੇ ਹਾਲਾਤ ਜਦੋਂ ਪੰਜਾਬ ਦੇ ਵਿੱਚ ਬਣੇ ਤਾਂ ਕਿਸਾਨਾਂ ਨੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਦੇ ਖਿਲਾਫ਼ ਤਾਂ ਉਹ ਪ੍ਰੋਟੈਸਟ ਦੇ ਹੀ ਰਹੇ ਸਨ, ਕੇਂਦਰ ਸਰਕਾਰ ਦੇ ਖਿਲਾਫ਼ ਤਾਂ ਜਿਹੜਾ ਪ੍ਰੋਟੈਸਟ ਉਹ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਉਹ ਕਰ ਹੀ ਰਹੀਆਂ ਸਨ, ਲੇਕਿਨ ਹੁਣ ਪੰਜਾਬ ਸਰਕਾਰ ਦੇ ਖਿਲਾਫ਼ ਵੀ ਜਿਹੜਾ ਹੈਗਾ ਉਹ ਪ੍ਰੋਟੈਸਟ ਕੀਤਾ ਜਾਵੇਗਾ। ਤੇ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਸਾਰੇ ਹੀ MLA ਮੰਤਰੀਆਂ ਦੇ ਘਰਾਂ ਦੇ ਬਾਹਰ ਜਿਹੜਾ ਸੀ ਉਹ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ ਤੇ ਕਿਸਾਨਾਂ ਨੇ ਸਾਫ਼ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ BJP ਦੀ ਹੀ ਇੱਕ ਟੀਮ ਹੈ ਜਿਸ ਨੇ ਜਿਹੜਾ ਹੁਣ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਜਿਹੜਾ ਉਹ ਰੋਕਿਆ ਗਿਆ। ਖਾਸ ਕਰਕੇ ਤੁਹਾਨੂੰ ਯਾਦ ਹੋਏਗਾ ਚੰਡੀਗੜ੍ਹ ਦੇ ਵਿੱਚ ਜਦੋਂ ਭਗਵੰਤ ਮਾਨ ਉਹਨਾਂ ਦੇ ਨਾਲ 35 ਦੇ ਕਰੀਬ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਤੇ ਉਸ ਮੀਟਿੰਗ ਦੇ ਵਿੱਚ ਜੋ ਤਲਖੀ ਨਿਕਲ ਕੇ ਸਾਹਮਣੇ ਆਉਂਦੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਉਸ ਤੋਂ ਬਾਅਦ ਹੀ ਜਿਹੜਾ ਸੀ ਆਪਾਂ ਵੇਖਿਆ ਸੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਵੱਡੀਆਂ ਵੱਡੀਆਂ ਸਨ ਕਾਰਵਾਈਆਂ ਜਿਹੜੀਆਂ ਸਨ ਕਿਸਾਨ ਆਗੂਆਂ ਦੇ ਖਿਲਾਫ਼ ਕੀਤੀ ਜਾ ਰਹੀ ਸੀ। ਉਗਰਾਹਾਂ ਦੀ ਜੇਕਰ ਗੱਲ ਕਰੀਏ ਜੋਗਿੰਦਰ ਸਿੰਘ ਉਗਰਾਹਾਂ ਦੀ, ਉਹਨਾਂ ਨੂੰ ਵੀ ਜਿਹੜਾ ਸੀ ਉਹ ਡਿਟੇਨ ਕੀਤਾ ਗਿਆ ਸੀ, ਉਹਨਾਂ ਨੂੰ ਵੀ ਅੱਗੇ ਵਧਣ ਨਹੀਂ ਦਿੱਤਾ ਗਿਆ ਸੀ। ਡਾਕਟਰ ਬਲਬੀਰ ਸਿੰਘ ਨੂੰ ਆਪਾਂ ਜਾਣਦੇ ਹਾਂ, ਉਹਨਾਂ ਦੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਬਲਬੀਰ ਸਿੰਘ ਹੋਰੀ ਵੀ ਜਿਹੜੇ ਉਹਨਾਂ ਨੂੰ ਵੀ ਜਿਹੜਾ ਸੀ ਕਿਹਾ ਗਿਆ ਕਿ ਉਹ 5 ਤਰੀਕ ਵਾਲੇ ਦਿਨ ਜਿਹੜਾ ਸੀ ਉਹਨਾਂ ਨੂੰ ਵੀ ਨਿਕਲਣ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਲਗਭਗ ਸਾਰੇ ਹੀ ਜਥੇਬੰਦੀਆਂ ਦੇ ਜਿੰਨੇ ਵੀ ਵੱਡੇ ਲੀਡਰ ਸਨ ਜਾਂ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਡਿਟੇਨ ਕਰ ਲਿਆ ਗਿਆ ਜਾਂ ਫਿਰ ਉਹਨਾਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਚੌਂਕੀਆਂ ਦੇ ਵਿੱਚ ਜਿਹੜਾ ਸੀ ਉਹ ਬਿਠਾਇਆ ਗਿਆ ਸੀ। ਜਿਵੇਂ ਕਿ ਉਗਰਾਹਾਂ ਉਹਨਾਂ ਨੂੰ ਆਪਾਂ ਦੇਖ ਪਾ ਰਹੇ ਹਾਂ, ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਵੀ ਜਦੋਂ ਪ੍ਰੋਟੈਸਟ ਕੀਤਾ ਗਿਆ, ਇਹ ਪ੍ਰੋਟੈਸਟ ਉਸ ਸਮੇਂ ਦੀ ਤਸਵੀਰ ਹੈ ਜਦੋਂ ਉਹਨਾਂ ਦੇ ਵੱਲੋਂ ਸੰਗਰੂਰ ਦੇ ਵਿੱਚ ਜੋ MLA ਦੇ ਭਰਾ ਨੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਸੀ ਉਹ ਕਿਸਾਨਾਂ ਦੇ ਵੱਲੋਂ ਜਦੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੀ ਵੱਡੀ ਤਾਦਾਦ ਜਿਹੜੀ ਆਪਾਂ ਦੇਖ ਪਾ ਰਹੇ ਸੀ ਕਿਸਾਨਾਂ ਦੀ ਵੱਡੀ ਤਾਦਾਦ ਜਿਹੜੀ ਸੀ ਉਸ ਸਮੇਂ ਉੱਥੇ ਮੌਜੂਦ ਸੀ ਅਤੇ ਇਹਨਾਂ ਨੇ ਕਿਹਾ ਕਿ ਇਹ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹਿਣਗੇ ਕਿਉਂਕਿ ਜੋ ਪੰਜਾਬ ਦੀ ਸਰਕਾਰ ਸੀ, ਕਿਉਂਕਿ ਹਮੇਸ਼ਾ ਹੀ ਆਪਾਂ ਵੇਖਿਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਯੋਗਦਾਨ ਤਾਂ ਦਿੰਦੀ ਨਜ਼ਰ ਆਉਂਦੀ ਸੀ, ਪਰ ਜਿਸ ਤਰ੍ਹਾਂ ਪਿਛਲੇ ਦਿਨੀ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਗਰਾਹਾਂ ਉਹਨਾਂ ਨੇ ਵੀ ਦੱਸਿਆ ਸੀ ਉਸ ਸੰਬੰਧੀ, ਤਾਂ ਨੈਚੁਰਲੀ ਹੈ ਕਿ ਇਹ ਇਸ ਤੋਂ ਬਾਅਦ ਜਿਹੜਾ ਸਨ ਕਿਸਾਨ ਸਾਰੇ ਹੀ ਖਫਾ ਸਨ, ਚਾਹੇ ਉਸ ਚੀਜ਼ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਜਾਂ ਫਿਰ ਉਹ ਰਾਜਨੀਤਿਕ, ਦੋਨੋਂ ਹੀ ਜਿਹੜੇ ਦਲ ਦੇ ਪ੍ਰਮੁੱਖ ਦਲ ਜਿਹੜੇ ਗੁੱਟ ਨੇ ਦੋਨਾਂ ਨੇ ਹੀ ਸਾਫ਼ ਕੀਤਾ ਸੀ ਕਿ ਉਹ ਪ੍ਰੋਟੈਸਟ ਜਿਹੜਾ ਹੈਗਾ ਉਹ ਸਰਕਾਰ ਦੇ ਖਿਲਾਫ਼ ਕਰਨਗੇ, ਤੇ ਇਹੀ ਨਤੀਜਾ ਕਿ ਅੱਜ ਕਿਸਾਨ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਸੋ ਆਪਾਂ ਉਗਰਾਹਾਂ ਉਹਨਾਂ ਦਾ ਵੀ ਜਿਹੜਾ ਇੱਕ ਬਿਆਨ ਦਿੱਤਾ ਜੋ ਕਿ ਅੱਜ ਦਾ ਬਿਆਨ ਹੈ ਜੋਗਿੰਦਰ ਸਿੰਘ ਉਗਰਾਹ ਦਾ ਉਹ ਸੁਣ ਲੈਂਦੇ ਹਾਂ ਕਿ ਅੱਗੇ ਇਹ ਪ੍ਰੋਟੈਸਟ ਅੱਗੇ ਵੀ ਜਾਰੀ ਰਹਿਣਗੇ ਜਾਂ ਨਹੀਂ। ਜੀ
ਇੱਕ ਦਿਨ ਦਾ ਪ੍ਰੋਗਰਾਮ ਹੈ 12 ਤੋਂ 3 ਵਜੇ ਤੱਕ ਦਾ, ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ 5 ਤਰੀਕ ਦੇ ਪ੍ਰੋਗਰਾਮ ਨੂੰ ਜਦੋਂ ਮੁਲਤਵੀ ਕੀਤਾ ਉਦੋਂ ਬਾਅਦ ਇਹ ਪ੍ਰੋਗਰਾਮ ਰੱਖਿਆ ਤੇ ਸਾਰੇ ਪੰਜਾਬ ਦੇ ਵਿੱਚ MLA ਦੇ ਘਰਾਂ ਦੇ ਅੱਗੇ ਧਰਨੇ ਚੱਲ ਦੇਖੋ ਮੁੱਖ ਮੰਤਰੀ ਸਾਹਿਬ ਦਾ ਕੱਲ ਚੋਂ ਭੱਜ ਕੇ ਜਾਣਾ ਤਾਂ ਬਹੁਤ ਮੰਦਭਾਗੀ ਹੈ, ਬਹੁਤ ਮਾੜੀ ਹੈ, ਅਫਸੋਸ ਹੈ ਗੱਲ ਦਾ ਸਾਨੂੰ। ਬਾਕੀ ਮੰਗਾਂ ਕੇਂਦਰ ਦੀਆਂ ਮੰਗਾਂ ਤੇ ਭਲਾ ਮੁੱਖ ਮੰਤਰੀ ਦੇ ਨਾਲ ਬਹਿਸ ਕੌਣ ਕਰੂਗਾ ਜੀ? ਅਸੀਂ ਜਾਣਦੇ ਹਾਂ ਕੇਂਦਰ ਦੀਆਂ ਮੰਗਾਂ ਕਿਹੜੀਆਂ ਹੋਣ। ਜਨਤਕ ਮੂਵਮੈਂਟ ਦਾ ਕੀ ਫਰਕ ਪੈਂਦਾ? ਗੱਲ ਹਾਈਲਾਈਟ ਕਰਨੀ ਹੁੰਦੀ ਹੈ, ਜਨਤਾ ਨੂੰ ਦੱਸਣਾ ਹੁੰਦਾ, ਲੋਕਾਂ ਨੂੰ ਦੱਸਣਾ ਹੁੰਦਾ, ਸਰਕਾਰ ਤੱਕ ਪਹੁੰਚਾਉਣੀ ਹੁੰਦੀ ਹੈ। ਇਹੀ ਸਾਡਾ ਮਨੋਰਥ ਹੈ ਜਾਂ ਸੋਚ ਪੂਰਾ ਹੁੰਦਾ?
ਬਿਲਕੁਲ ਜੀ, ਜਿਸ ਤਰ੍ਹਾਂ ਉਗਰਾਹਾ ਉਹਨਾਂ ਨੇ ਕਿਹਾ ਕਿ ਅਮੀਨ ਮੁਖਰਜੀ ਜਿਹੜਾ ਸੀ ਉਹ ਅੱਜ 12 ਦਿਨ ਦਾ ਪ੍ਰਦਰਸ਼ਨ ਜਿਹੜਾ ਸੀ ਉਹ ਹੋਇਆ ਤੇ ਪੂਰੇ ਪੰਜਾਬ ਭਰ ਦੇ ਵਿੱਚ ਇਹ ਪ੍ਰਦਰਸ਼ਨ ਜਿਹੜੇ ਨੇ ਅੱਜ ਹੋਏ ਨੇ। ਮੁੱਖ ਮੰਤਰੀ ਬਾਰੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਪਹਿਲਾਂ ਹੀ ਜਿਹੜੇ ਸਨ ਉਹ ਭੱਜ ਗਏ ਸਨ, ਉਹਨਾਂ ਨੇ ਸਾਡੀ ਮੰਗਾਂ ਜਿਹੜੀਆਂ ਨੇ ਉਹ ਕੀ ਸੁਣੀਆਂ ਨੇ। ਤੇ ਦੂਜੇ ਪਾਸੇ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਖਿਲਾਫ਼ ਵੀ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾ ਰਹੀ ਹੈ। ਸੋ ਦੋਸਤੋ, ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ, ਖਾਸ ਕਰ 13 ਮੰਗਾਂ ਦੀ ਆਪਾਂ ਗੱਲ ਕਰਦੇ ਹਾਂ, ਖਾਸ ਕਰ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਦੀ ਜਿਹੜਾ ਆਪਾਂ ਗੱਲ ਕਰਦੇ ਹਾਂ ਤਾਂ ਉਹ 13 ਮੰਗਾਂ ਜਿਹੜੀਆਂ ਪ੍ਰਮੁੱਖ ਮੰਗਾਂ ਸਨ ਉਹਨਾਂ ਨੂੰ ਲੈ ਕੇ 2 ਬਾਰਡਰ ਜਿਹੜੇ ਨੇ ਉਹ ਸੀਲ ਪਏ ਨੇ, ਜਿਸ ਕਰਕੇ ਭਗਵੰਤ ਮਾਨ ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਘੱਟੋ ਘੱਟ ਇਹਨਾਂ ਬਾਰਡਰਾਂ ਨੂੰ ਜਿਹੜਾ ਹੈਗਾ ਉਹ ਖਾਲੀ ਕਰ ਦਿਓ ਤਾਂ ਜੋ ਤੁਹਾਡੇ ਨਾਲ ਮਿਲ ਕੇ ਜਿਹੜਾ ਉਹ ਕੇਂਦਰ ਸਰਕਾਰ ਦੇ ਨਾਲ ਜਿਹੜੀ ਹੈ ਆਪਾਂ ਗੱਲ ਕਰੀਏ। ਪਰ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ ਕਿ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਇਹ ਪ੍ਰਦਰਸ਼ਨ ਜਾ ਰਹੇ ਨੇ, ਉੱਥੇ ਆਮ ਲੋਕ ਵੀ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ। ਸੋ ਦੋਸਤੋ, ਸਮਾਂ ਜਿਹੜਾ ਉਹ ਬ੍ਰੇਕਦਾ, ਬ੍ਰੇਕ ਤੋਂ ਬਾਅਦ ਜਿਹੜਾ ਆਪਾਂ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਜੀ
ਜੀ, ਧੰਨਵਾਦ ਬਹੁਤ ਬਹੁਤ ਤਪਸ਼ੀ ਜੀ ਤੇ ਅਰਵਿੰਦ ਜੀ। ਹੁਣ ਸਮਾਂ ਹੋ ਗਿਆ ਕੁਝ ਸਪੌਂਸਰ ਦਾ ਤੇ ਸਾਡੇ ਅੱਜ ਦੇ ਮੇਨ ਸਪੌਂਸਰ ਨੇ ਐਮਪਾਇਰ ਕਮਿਊਨਿਟੀਜ਼। Empire Communities introduce homes that are ready when you are. Buy now and save big with unbeatable prices. You can own a townhouse as low as from 500 and a detached home from as low as a $600 in Hamilton and Niagara region. You will pay just 5% down for all homes with 2025 closings, plus free air conditioning and kitchen appliances. Hurry for unbeatable prices from Empire Communities. Visit empireready.com. We are ready when you are. Agri sponsor Neji Sade, Babu Maan. So an iconic voice of his time, renowned Punjabi artist, Babu Maan is bringing the one-man show tour across Canada. This may including a very special stop at Burton Cummings Theatre on May 16, the one-man show. See him performing songs, his incredible catalogue, celebrating more than 20 years as a superstar in Punjabi music and film. Tickets are on sale now for these very special events. Get yours now at livenation.com. Agle saade sponsor ne ji Agent Code Hyundai. Aapka parivar, jahan aapko milegi sabse behtareen service aur price. चाहे आपको चाहिए एक नई कार या फिर एक यूज्ड कार, हमारे पास है हर बजट और रिक्वायरमेंट के लिए बेस्ट ऑप्शंस। लुकिंग फॉर हाइब्रिड ऑप्शंस इन एसयूवी, कॉम्पैक्ट एसयूवी या फिर इलेक्ट्रिक, इनके पास चाहिए क्योंकि ये है आपका परिवार। एशियन कोड हुंडई पर हर कार है आपके परिवार की जरूरत के हिसाब से। तो विजिट कीजिए 2730 मार्कम रोड स्कारब्रो, राइट आफ्टर फिंच एंड मार्कम रोड। Contact Rishabh Dhogra at 416-291-2929 और आज ही अपने परिवार के लिए लेके आइए परफेक्ट कार। एजेंट कोर Hyundai, आपका परिवार। Next हमारे sponsors at Princess Margaret. Did you know that 2 in 5 Canadians will be diagnosed with cancer? Yes, you can help us change the statistic. A brighter tomorrow for cancer patients everywhere is possible. Join our street cricket fundraiser and support life-saving cancer research at the Princess Margaret Cancer. This May 31st, let's raise our bats to raise hope. Visit cricket2conquer.ca for more details. Aur isi ke saath hi hamara agla sponsor hai Airport Kia. Shah ji aa gaye hain ab Airport Kia pe. Leni ho chahe rental gaadiyan ya fir demo vehicle ya EVS ki best deals, Shah ji will get you all. Chahe ho Kia Fort ya Telluride, Seltos ya Sportage, Airport Kia के शाह अहमद से मिलिए एंड पाइए बेस्ट डील्स ऑफ ऑल। कॉल शाह अहमद एट 416-817-2720 या फिर विजिट कीजिए 3295 डेरी रोड ईस्ट मिसिसागा। इसी के साथ ही हमारे अगले स्पॉन्सर्स हैं अहमद मलिक। क्या आपने COVID-19 पेंडेमिक दौरान सेबा लोन लिया था? अब आपसे पैसे वापस मांगे जा रहे हैं, बट यू आर अनेबल टू रिपे।
तो न्यू लाइफ टेक सॉल्यूशन के अहमद मलिक आपके लिए लेकर आया है ब्रांड न्यू सॉल्यूशन। अगर आपका बिजनेस इनकॉर्पोरेटेड है तो ना आपको प्रपोजल फाइल करना पड़ेगा, ना ही बैंक्रप्टी करनी पड़ेगी। योर क्रेडिट स्कोर पर कोई असर नहीं होगा और आपका एंटायर सेवालोन माफ हो जाएगा। फॉर मोर इन्फॉर्मेशन कॉल कीजिए 905-783-1922। रिपीट करती हूँ, डायल कीजिए 905-783-1922। ये प्रोवाइड करेंगे आपको फ्री एंड कॉन्फिडेंशियल कंसल्टेशन। और इसी के साथ ही हमारे अगले स्पॉन्सर है सनफील्ड होम्स। 2021 पर इज़ बैक विद सनफील्ड होम्स ब्रैम्पटन विंटर फ्लैश सेल। टेक $75,000 ऑन अ वाइड सिलेक्शन ऑफ टाउन हाउसेज एट टू ग्रेट साइट इन द हार्ट ऑफ ब्रैम्पटन। प्लस सनफील्ड इज ऑफरिंग ऑप्शनल लीगलाइज finished basements for increased living space or potential rental income and buyer-friendly deposit schedules that make it easier than ever to own your dream home. So, closings are scheduled for 2026. This incredible offer won't last long. So, call kijiye Nicole at 416-460-9001 or visit kijiye sunfieldhome.com to buy now. Iske baad Y Media ग्राउंड जीरो रिपोर्ट की तरफ रुख करते हैं। जी बख्शी जी।
जी जी बिल्कुल जी बिल्कुल धन्यवाद जी अविन जी।
जड़ी है जी बिल्कुल मेरी आवाज आ रही है
जी 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 अविन जी बिल्कुल
जी जी बिल्कुल बख्श साहब जरूर है जी जड़ी 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 खबर है एक बिल दी जड़ी गलबात हो रही है जी जड़े है क्या ब्लैक मैजिक दी गल कीती जा रही है टूने दी गलबात कीती जा रही है। महाराष्ट्र दे विच ए बैन हो चुके है जी, महाराष्ट्र दी सरकार ने बैन कर दिता जी। राज्यसभा दे मेंबर खास की पंजाब तो छानी साहब ने यह जड़ी है कि जीरो आवर दे विच इहदा क्वेश्चन उठाया है, इहदे बारे जरूर साडे दर्शकां दस्सो।
बिल्कुल जी, जेकर आप गल करिए बिक्रमजीत सिंह सानी हुणा दी तां उन्हां दे वल्लों संसद दे विच बिल जिहड़ा वो लैके आए ने, जिस दे विच उन्होंने कहा कि काला जादू दे जिहड़ा अंधविश्वासी गतिविधियां जिहड़ियां हुंदियां ने उस नूं लैके सानू जिहड़ा इक कानून संसद दे विच वी पास करना चाहीदा है, जिस दा खंतेगरी आपां देखिया कि बहुत सारा खमियाजा जिहड़ा उन्हां लोकां नूं भुगतना पैंदा कि जिहड़े काले टूने ते जादू दे चक्कर दे विच कईआं दी जान तक वी जिहड़ी आ उह लई जांदी है ते खास करके धर्म परिवर्तन किया जा रहा है। उन्होंने कहा कि लगातार कुछ हिस्सों के धर्म परिवर्तन घटनावां जिहड़ियां उह साफ निकल के आ रही ने, कुछ जगह से जादू करके लोगों को फसाया जा रहा है, धर्म परिवर्तन करवाया जा रहा है, तो कुछ जगह के उत्ते जिहड़े अंधविश्वास जिहड़ा हैगा उहदे विच फैला के लोगों का धर्म परिवर्तन किया जा रहा है। एक सीरियस इशू जिहड़ा है वह है, इस नूं लैके उन्होंने उदाहरण भी दी कि महाराष्ट्र दे विच जिहड़ा हैगा सरकार ने पहला ही काले जादू अते अंधविश्वासां विरुद्ध जिहड़ा उह कानून पास किया है, जिस नाल सजा योग अपराध निश्चित जिहड़ा उह किया गया। संसद नूं इन्हां अपनाउणे जिहड़े अपराध ने उन्हां दे खिलाफ राष्ट्रीय पद्धर उत्ते भी सानू इक कानून बनाउण दी लोड़ है, जिस तों बाद जिहड़े उन्हां लोकां उत्ते शिकंजा जिहड़ा हैगा उह कसिया जा सकेगा जिहड़े लगातार कुछ जादू करके या कुछ टूने करके स्टेज जिहड़ियां लगाईयां जांदियां ने उन्हां दे उत्ते जिहड़ा है वड्डे वड्डे शोज जिहड़े उह कीते जांदे ने ताकि लोक जिहड़े ने उह आकर्षित होण ते उस तों बाद धर्म परिवर्तन का जिहड़ा उह कीता जांदा है। इस तरह दियां खास करके जलंधर वाली साइड की जे आपां गल करिए तां आपां उहदी दी गल करदे तां लगातार ਜਿਹੜੇ ਸਿੰਘ ਸਾਹਿਬਾਨ ਸਨ ਜੇਕਰ ਆਪਾਂ ਗੱਲ ਕਰੀਏ ਰਘੁਵੀਰ ਸਿੰਘ ਦੀ ਵੀ ਗੱਲ ਕਰੀਏ ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਕਈ ਵਾਰੀ ਜਿਹੜੀ ਆ ਉਹ ਗੱਲ ਕੀਤੀ ਹੈ, ਖਾਸ ਕਰਕੇ ਉਹਨਾਂ ਨੇ ਮੈਂ ਕਿਸੇ ਵੀ ਧਰਮ ਨਾਮ ਦੀ ਨੂੰ ਕਿਹਾ ਕਿ ਜਿਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਜੋ ਜਾਦੂ ਕਰਕੇ ਲੋਕਾਂ ਨੂੰ ਆਕਰਸ਼ਿਤ ਜਿਹੜਾ ਉਹ ਕੀਤਾ ਜਾਂਦਾ ਹੈ ਜਾਂ ਦਿਖਾਇਆ ਜਾਂਦਾ ਹੈ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਕੋਈ ਵਿਅਕਤੀ ਜਿਹੜਾ ਅਪੰਗ ਹੁੰਦਾ ਉਹ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਧਰਮ ਜਿਹੜਾ ਪਰਿਵਰਤਨ ਜਿਹੜਾ ਹੋ ਰਿਹਾ ਸੀ ਲਗਾਤਾਰ ਪਿਛਲੇ ਕੁਝ ਸਮੇਂ ਤੋਂ, ਤਾਂ ਆਸਾਨੀ ਉਹਨਾਂ ਦਾ ਜਿਹੜਾ ਇਹ ਬਿੱਲ ਜਿਹੜਾ ਉਹ ਲੈ ਕੇ ਆਏ ਨੇ, ਤਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਉੱਤੇ ਜਿਹੜੀ ਸੀ ਉਹ ਥੋੜੀ ਜਿਹੀ ਨਕੇਲ ਜਿਹੜੀ ਆ ਉਹ ਕਸੀ ਜਾ ਸਕਦੀ ਹੈਗੀ ਹੈ, ਕਿਉਂਕਿ ਲਗਾਤਾਰ ਧਰਮ ਪਰਿਵਰਤਨ ਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਉਂਦੇ ਰਹੇ ਨੇ, ਤੇ IGBC ਵੀ ਇਸ ਨੂੰ ਲੈ ਕੇ ਜਿਹੜੀ ਆ ਉਹ ਗੱਲ ਕਰਦੀ ਰਹੀ ਹੈ, ਸਮੇਂ ਸਮੇਂ ਤੇ ਬਿਆਨ ਜਿਹੜੇ ਨੇ IGBC ਦੇ ਵੱਲੋਂ ਉਸਦੇ ਉੱਤੇ ਵੀ ਜਿਹੜੇ ਉਹ ਦਿੱਤੇ ਜਾਂਦੇ ਨੇ। ਪਰ ਸਾਥ ਇਸਦੇ ਨਾਲ ਜਿੱਥੇ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਵਿੱਚ ਥੋੜਾ ਜਿਹੜੀ ਕਮੀ ਆਉਗੀ ਉਹ ਤਾਂ ਇੱਕ ਵੱਖਰੀ ਗੱਲ ਹੈ, ਪਰ ਦੂਜਾ ਅੰਧ ਵਿਸ਼ਵਾਸ ਦੇ ਕਾਰਨ ਲੋਕ ਆਪਣੇ ਮਾਸੂਮ ਬੱਚਿਆਂ ਤੱਕ ਨੂੰ ਮਾਰ ਦਿੰਦੇ ਨੇ, ਜਾਂ ਤਾਂਤਰਿਕ ਜਿਹੜੇ ਨੇ ਉਹ ਇਹਨਾਂ ਪਖੰਡਾਂ ਦੇ ਜ਼ਰੀਏ ਜਿਹੜਾ ਹੈਗਾ ਕਿਸ ਕਦਰ ਲੋਕਾਂ ਦਾ ਸ਼ੋਸ਼ਣ ਕਰਦੇ ਨੇ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਇੱਕ ਡਰ ਪੈਦਾ ਹੋਵੇਗਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ਼ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਸਖ਼ਤ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ। ਤੇ ਇਹੀ ਕਾਰਨ ਹੈ ਕਿ ਅੱਜ ਬਿੱਲ ਆਮ ਆਦਮੀ ਪਾਰਟੀ ਦੇ ਸਾਂਸਦ ਉਹਨਾਂ ਦੇ ਵੱਲੋਂ ਲਿਆ ਗਿਆ, ਲੈ ਕੇ ਆਇਆ ਗਿਆ। ਇੱਕ ਮੈਂ ਤਾਂ ਇਹੀ ਕਹੂੰਗਾ ਕਿ ਵਧੀਆ ਜਿਹੜਾ ਮੁੱਦਾ ਲੈ ਕੇ ਸਾਧੀ ਸਾਹਿਬ ਜਿਹੜੇ ਨੇ ਉਹ ਅੱਜ ਲੋਕ ਰਾਜ ਸਭਾ ਦੇ ਵਿੱਚ ਜਿਹੜੇ ਨੇ ਉਹ ਪਹੁੰਚੇ ਨੇ, ਤਾਂ ਆਸ ਕਰਦੇ ਹਾਂ ਕਿ ਸਰਕਾਰ ਜਿਹੜੀ ਆ ਇਸ ਸੰਬੰਧੀ ਗੰਭੀਰਤਾ ਜਿਹੜੀ ਆ ਉਹ ਦਿਖਾਏਗੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਪੂਰੇ ਮੁੱਦੇ ਦੇ ਉੱਤੇ ਜੇਕਰ ਕੋਈ ਕਾਨੂੰਨ ਬਣਦਾ ਤਾਂ ਉਸਦਾ ਫਾਇਦਾ ਆਮ ਜਨਤਾ ਨੂੰ ਹੋਵੇਗਾ, ਤੇ ਲੋਕ ਜਿਹੜੇ ਨੇ ਉਹ ਅੰਧ ਵਿਸ਼ਵਾਸਾਂ ਦੇ ਚੱਕਰ ਤੋਂ ਵੀ ਜਿਹੜੇ ਬਚ ਸਕਣਗੇ, ਤੇ ਜਾਦੂ ਟੂਣਿਆਂ ਜੋ ਜਿਹੜੇ ਲੋਕ ਕਰਕੇ ਉਹਨਾਂ ਨੂੰ ਉਹਨਾਂ ਦੀ ਗੱਲਾਂ ਦੇ ਵਿੱਚ ਫਸਦੇ ਸਨ, ਉਹਨਾਂ ਤੋਂ ਵੀ ਜਿਹੜੀ ਆ ਉਹਨਾਂ ਨੂੰ ਨਜਾਤ ਜਿਹੜੀ ਆ ਉਹ ਮਿਲ ਸਕਦੀ ਹੈ। ਜੀ ਅਰਵਿੰਦ ਜੀ
ਬਿਲਕੁਲ, ਥੈਂਕ ਯੂ ਸੋ ਮਚ। ਇਹ ਜਿਹੜਾ ਜਿਹੜਾ ਕੁਸ਼ਚਨ ਜਿਹੜਾ ਪੁੱਟ ਕੀਤਾ ਗਿਆ ਹੈਗਾ ਕੁਸ਼ਚਨ ਆਰ ਦੇ ਵਿੱਚ, ਜ਼ਰੂਰ ਹੈ ਜੀ, ਇਹ ਆਉਣ ਵਾਲੇ ਟਾਈਮ ਦੇ ਵਿੱਚ ਬਲੈਕ ਮੈਜਿਕ ਸੁਪਰਸਟੀਸ਼ਨਸ ਜਿਹੜੀਆਂ ਲਾਸ ਦੇ ਅਗੇਂਸਟ ਪਾਸ ਕੀਤੀਆਂ ਜਾ ਸਕਦੀਆਂ ਹੈਗੀਆਂ, ਜਿਵੇਂ ਤੁਸੀਂ ਗੱਲਬਾਤ ਕੀਤੀਆਂ ਹੈਗੀਆਂ, ਸਟੇਜ ਸ਼ੋਅਜ਼ ਕੀਤੇ ਜਾਂਦੇ ਹੈਗੇ ਆ, ਈਵਨ ਖੁੱਲ੍ਹੇਆਮ ਐਡਵਰਟਾਈਜ਼ਮੈਂਟ ਕੀਤੀਆਂ ਜਾਂਦੀਆਂ ਕਿ ਉਸ ਤਰ੍ਹਾਂ ਦੀਆਂ ਦਾਅਵੇ ਕੀਤੇ ਜਾਂਦੇ ਆ ਕਿ ਦੈਟ ਮਤਲਬ ਤੁਸੀਂ ਉਹਨੂੰ ਰਿਲਾਈਜ਼ ਨਹੀਂ ਕੀਤਾ ਕਰ ਸਕਦੇ ਕਿ ਤੁਹਾਡੇ ਸਾਰੇ ਕੰਮ ਹੋ ਜੂਗੇ, ਤੁਹਾਨੂੰ ਨੌਕਰੀ ਮਿਲ ਜਾਏਗੀ, ਤੁਹਾਨੂੰ ਤੁਹਾਡਾ ਵਿਆਹ ਵਧੀਆ ਹੋ ਜਾਏਗਾ, ਤੁਹਾਡੇ ਕੋਲ ਪੈਸੇ ਹੀ ਬਹੁਤ ਹੋਜੂਗਾ। ਲੇਕਿਨ ਜਿਹੜੇ ਇਹ ਦਾਅਵੇ ਕਰਦੇ ਹੈਗੇ ਆ ਉਹਨਾਂ ਨੂੰ ਇਹ ਜ਼ਰੂਰ ਪੁੱਛਿਆ ਜਾਵੇ, ਜਿਹੜੇ ਉਹਨਾਂ ਕੋਲ ਜਾਂਦੇ ਹੈਗੇ ਆ, ਕਿ ਅਗਰ ਉਹਨਾਂ ਕੋਲ ਪੈਸਾ ਇੰਨਾ ਆ ਜਾਏਗਾ, ਅਗਰ ਤੁਸੀਂ ਸਾਡੀਆਂ ਸਰਵਿਸਿਸ ਇਸ ਤਰ੍ਹਾਂ ਦੀਆਂ ਲਓਗੇ, ਕਿ ਉਹਨਾਂ ਨੂੰ ਜ਼ਰੂਰ ਪੁੱਛਿਆ ਜਾ ਸਕਦਾ ਕਿ ਉਹ ਆਪਣੇ ਬੱਚਿਆਂ ਆਪਣੀ ਫੈਮਿਲੀਜ਼ ਨੂੰ ਕਿਉਂ ਨਹੀਂ ਅਮੀਰ ਕਰ ਦਿੰਦੇ ਹੈਗੇ। ਇਹ ਜ਼ਰੂਰ ਹੈ ਜੀ, ਅੱਜ ਦਾ ਜਿਹੜਾ ਯੁੱਗ ਹੈਗਾ ਟੈਕਨੋਲੋਜੀ ਦਾ ਯੁੱਗ ਹੈਗਾ, ਇਹਨਾਂ ਚੀਜ਼ਾਂ ਤੋਂ ਜ਼ਰੂਰ ਸਾਡੇ ਜਿਹੜੇ ਹੈਗੇ ਆ
ਨਾਗਰਿਕਾਂ ਨੂੰ ਬਚਣਾ ਚਾਹੀਦਾ ਜੀ। ਮੈਂ ਕਿਹਾ ਜ਼ਿਆਦਾਤਰ ਉਹ ਨੌਜਵਾਨ ਇਹਨਾਂ ਦੇ ਹੱਥੇ ਚੜਦੇ ਆ ਜਿਹੜੇ ਇੱਕ ਤਰਫਾ ਪਿਆਰ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਨੌਜਵਾਨ ਸਭ ਤੋਂ ਜ਼ਿਆਦਾ ਲੁੱਟੇ ਜਾਂਦੇ ਨੇ, ਕਿਉਂਕਿ ਉਹ ਬੱਚਿਆਂ ਨੂੰ ਕੁਛ ਨਹੀਂ ਦਿਖਦਾ ਹੁੰਦਾ ਤੇ ਉਹ ਇਹਨਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਲੱਖਾਂ ਰੁਪਈਆ ਤਾਂ ਖਰਾਬ ਕਰਦੇ ਹੀ ਕਰਦੇ ਆ, ਪਰ ਇੱਕ ਦੂਸਰੇ ਦੀ ਜ਼ਿੰਦਗੀ ਵੀ ਜਿਹੜੀ ਆ ਕਈ ਵਾਰੀ ਉਹ ਖਰਾਬ ਕਰ ਦਿੰਦੇ ਨੇ, ਕਿਉਂਕਿ ਜਦੋਂ ਜਾਦੂ ਟੂਣੇ ਵਾਲੇ ਦੇ ਬੰਦੇ ਤੇ ਜੋ ਕਹਿੰਦਾ ਉਹ ਅੰਧ ਵਿਸ਼ਵਾਸ ਹੋ ਕੇ ਜਿਹੜਾ ਉਹਨਾਂ ਦੇ ਉੱਤੇ ਉਹਨਾਂ ਦੀ ਗੱਲ ਮੰਨ ਕੇ ਉਹ ਚੀਜ਼ਾਂ ਕਰਦੇ ਰਹਿੰਦੇ ਨੇ ਜੀ।
ਜੀ ਬਿਲਕੁਲ ਜ਼ਰੂਰ ਹੈ ਜੀ, ਇਹ ਅੰਧ ਵਿਸ਼ਵਾਸ ਸਿਰਫ ਪਿਆਰ ਦੇ ਰਿਲੇਟਡ ਨਹੀਂ ਹੈਗਾ ਜੀ, ਵਿਆਹ ਦੇ ਰਿਲੇਟਡ ਨਹੀਂ ਹੈਗਾ, ਇਹ ਬਾਹਰ ਜਾਣ ਤੇ ਵੀ ਰਿਲੇਟਡ ਹੈਗਾ। ਬਾਹਰ ਜਾਣਾ ਇਹ ਟ੍ਰੈਡੀਸ਼ਨਲੀ ਅਗਰ ਦੇਖਿਆ ਜਾਵੇ, ਮੈਂ ਕੋਈ ਰਿਲੀਜਨ ਦਾ ਨਾਮ ਨਹੀਂ ਲਊਂਗਾ, ਕਰੋਸ ਦੀ ਐਵਰੀ ਰਿਲੀਜਨ, ਮੈਂ ਪੰਜਾਬ ਦੇ ਐਵਰੀ ਰਿਲੀਜਨ ਦੇ ਵਿੱਚ ਕਹੂੰਗਾ, ਚਾਹੇ ਉਹ ਸਾਰੇ ਰਿਲੀਜਨ ਦੀ ਗੱਲਬਾਤ ਕੀਤੀ ਜਾਵੇ, ਕਿ ਸਾਰੇ ਰਿਲੀਜਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਤੁਸੀਂ ਬਾਹਰ ਜਾ ਸਕਦੇ ਹੋ, ਤੁਹਾਡੇ ਵੀਜ਼ੇ ਲੱਗ ਸਕਦੇ ਹੈਗੇ, ਕਿਉਂਕਿ ਇੱਕ ਪੰਜਾਬ ਦੇ ਟ੍ਰੈਡੀਸ਼ਨ ਹੈ ਬਾਹਰ ਜਾਣ ਦਾ, ਜਿੰਨੀ ਮਰਜ਼ੀ ਐਮਰਜੈਂਸੀ ਹੋਵੇ, ਜਿੰਨਾ ਮਰਜ਼ੀ ਤੁਹਾਨੂੰ ਪਤਾ ਕਿ ਉੱਥੋਂ ਉੱਥੇ ਉੱਥੇ ਕੇਸਿਸ ਵਿਗੜ ਸਕਦੇ ਆ, ਤਾਂ ਵੀ ਜਿਹੜੇ ਹੈਗੇ ਟੰਕੀ ਲਗਾ ਕੇ ਸਾਡੇ ਨੌਜਵਾਨ ਜਾਂਦੇ ਆ, ਤੇ ਇਹਨਾਂ ਜਿੰਨੇ ਵੀ ਜਿਹੜੇ ਤੁਸੀਂ ਗੱਲ ਕਰਦੇ ਹੋ ਬਲੈਕ ਮੈਜਿਕ ਦਾ ਵੀ ਸਾਥ ਲਿੱਤਾ ਜਾਂਦਾ ਹੈਗਾ, ਸਾਥ ਦਿੱਤਾ ਜਾਂਦਾ ਹੈਗਾ। ਮੈਂ ਰਿਲੀਜੀਅਸ ਪਲੇਸਿਸ ਦੀ ਗੱਲ ਨਹੀਂ ਕਰੂੰਗਾ ਕਿ ਉੱਥੇ ਕੀ ਕੁਝ ਚੜਾਇਆ ਜਾਂਦਾ ਕਿ ਸਾਡਾ ਬੱਚਾ ਸਾਡਾ ਲੜਕਾ ਸਾਡੀ ਲੜਕੀ ਦਾ ਵੀਜ਼ਾ ਲੱਗ ਜਾਵੇ, ਇਹ ਜ਼ਰੂਰ ਹੈ ਜੀ। ਨਾ ਵੀ ਉਸ ਤਰ੍ਹਾਂ ਦੇ ਰਿਲੀਜੀਅਸ ਪਲੇਸਿਸ ਦੇ ਰੱਖ ਦਿੱਤੇ ਗਏ ਹੈਗੇ, ਲੇਕਿਨ ਮੈਂ ਅਗਲੀ ਖ਼ਬਰ ਤੇ ਜ਼ਰੂਰ ਜਾਣਾ ਚਾਹੂੰਗਾ। ਕੈਨੇਡਾ ਤੇ ਪੰਜਾਬ ਤੇ ਇੰਡੀਆ ਅਗਰ ਦੇਖਿਆ ਜਾਵੇ, ਕਈ ਪੰਜਾਬੀਆਂ ਵਾਸਤੇ ਸੈਕਿੰਡ ਹੋਮ ਹੈਗਾ ਇੰਡੀਆ, ਅਗਰ ਦੇਖਿਆ ਜਾਵੇ ਪਿਛਲੇ ਕਈ ਜਨਰੇਸ਼ਨਾਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਆ, ਤੇ ਕੈਨੇਡਾ ਦੇ ਪੋਲੀਟੀਕਲ ਸਮੀਕਰਨ ਦੇ ਵਿੱਚ ਕੁਛ ਨਾ ਕੁਛ ਚੇਂਜਿਸ ਹੁੰਦੀਆਂ ਹੈਗੀਆਂ, ਤਾਂ ਪੰਜਾਬ ਦੇ ਵਿੱਚ ਜ਼ਰੂਰ ਜਿਹੜੀ ਹੈਗੀ ਆ ਜ਼ਰੂਰ ਕੁਛ ਨਾ ਕੁਛ ਜਿਹੜਾ ਹੈਗਾ ਪੋਲੀਟੀਕਲੀ ਜਾਂ ਸੋਸ਼ਲੀ, ਜਾਂ ਤੁਸੀਂ ਦੇਖੋਗੇ ਕਿ ਕਿਉਂਕਿ ਆਪਸ ਦੇ ਵਿੱਚ ਬਿਜ਼ਨਸ ਰਿਲੇਸ਼ਨ ਤੋਂ ਲੈ ਕੇ ਸੋਸ਼ਲ ਸਟਰਕਚਰ ਉਸ ਤਰ੍ਹਾਂ ਦੇ ਰਿਲੇਟਡ ਹੈਗੇ ਆ, ਤੁਸੀਂ ਲਾ ਕੇ ਚੱਲੋਗੇ ਕਿ ਕਈਆਂ ਦੇ ਅਗਰ ਦੇਖਿਆ ਜਾਵੇ ਸਸੁਰਾਲ ਕੈਨੇਡਾ, ਕਈਆਂ ਦੇ ਸਸੁਰਾਲ ਪੰਜਾਬ ਦੇ ਵਿੱਚ ਹੈਗੇ ਆ, ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਜ਼ਰੂਰ ਪੰਜਾਬ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਚੇਂਜ ਹੋ ਚੁੱਕੇ ਆ ਜੀ ਬ੍ਰਿਟਿਸ਼ ਜਿਹੜੇ ਹੈਗੇ ਬ੍ਰਿਟਿਸ਼ ਯੂਕੇ ਦੇ ਟਾਪ ਬੈਂਕਰ ਜਿਹੜੇ ਹੁਣ ਕੈਨੇਡਾ ਦੇ ਨੈਕਸਟ ਹੈਗੇ ਆ ਜਿਹੜੇ ਮਾਰਕਾਨੀ ਸਾਹਿਬ ਵਿਲ ਬੀ ਦਾ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਫਾਰਮਰ ਬੈਂਕ ਆਫ ਕੈਨੇਡਾ ਦੇ ਬੋਸ ਮਾਰਕਾਰਨੀ ਜਿਹੜੇ ਹੁਣ ਕੈਨੇਡਾ ਦੇ ਨੈਕਸਟ ਪ੍ਰਾਈਮ ਮਿਨਿਸਟਰ ਬਣੂਗੇ ਜਿਹੜੇ ਕਿ ਇਹ ਜ਼ਰੂਰ ਹੈ ਜੀ ਇਹਨਾਂ ਕੋਲ ਐਕਸਪੀਰੀਅੰਸ ਮਤਲਬ ਗਲੋਬਲ ਇਕਨੋਮਿਕ ਕ੍ਰਾਈਸਿਸ ਨੂੰ ਹੈਂਡਲ ਕਰਨ ਦਾ ਹੈਗਾ ਇਹ ਜਿਹੜੇ ਹੈਗੇ ਆ ਜਿਹੜੇ ਕਿ ਹੁਣ ਇਸ ਟਾਈਮ ਜਿਹੜਾ ਚੈਲੰਜ ਫੇਸ ਕਰੂੰਗੇ ਕਿਉਂਕਿ ਇੱਕ ਤਰ੍ਹਾਂ ਦਾ ਕ੍ਰਾਈਸਿਸ ਚੱਲ ਰਿਹਾ ਆਲ ਗਲੋਬਲ ਇਕਾਨਮੀ ਫੋਰਮ ਉੱਤੇ ਅਗਰ ਦੇਖਿਆ ਜਾਵੇ ਜਿਹੜਾ ਕਿ ਲਾਂਚ ਕੀਤਾ ਗਿਆ ਹੈਗਾ ਯੂਐਸਏ ਪ੍ਰੈਜੀਡੈਂਟ ਡੋਨਲਡ ਟਰੰਪ ਤੋਂ ਬ੍ਰਿਟਿਸ਼ ਮਾਰਕਾਰਨੀ ਮੈਂ ਇਹਨਾਂ ਬਾਰੇ ਜ਼ਰੂਰ ਦੱਸਣਾ ਚਾਹੁੰਗਾ ਇਹ ਪਹਿਲੇ ਫਸਟ ਨਾਨ ਬ੍ਰਿਟਿਸ਼ ਪਰਸਨ ਜਿਹੜੇ ਕਿ ਇਹ ਗਵਰਨਰ ਆਫ ਇੰਗਲੈਂਡ ਬਣੇ ਇਸ ਤੋਂ ਪਹਿਲਾਂ ਇਹ ਗਵਰਨਰ ਆਫ ਜਿਹੜੇ ਕੈਨੇਡਾ ਜਿਹੜੇ ਬੈਂਕ ਆਫ ਕੈਨੇਡਾ ਦੇ ਸੀ ਤੇ ਇਹ ਬੈਂਕ ਆਫ ਕੈਨੇਡਾ ਦੇ ਵੀ ਰਹੇ ਤੇ ਕੰਟਰੀ ਦੇ ਸੈਂਟਰਲ ਬੈਂਕ ਜੁਆਇਨ ਕਰਨ ਤੋਂ ਪਹਿਲਾਂ ਇਹ ਬ੍ਰਿਟਿਸ਼ ਟਾਪ ਬੈਂਕ ਜੋਬ ਕਰ ਚੁੱਕੇ ਹੈਗੇ ਆ ਪਰ ਜਿਹੜੇ ਇਹਨਾਂ ਕੋਲ ਅਗਰ ਦੇਖਿਆ ਜਾਵੇ ਐਜ ਕੰਪੈਰੀਜ਼ਨ ਟੂ ਐਕਸਪੀਰੀਅੰਸ ਪੋਲੀਟੀਕਲ ਐਕਸਪੀਰੀਅੰਸ ਦੇਖਿਆ ਜਾਵੇ ਤਾਂ ਕਾਨੀ ਸਾਹਿਬ ਕੋਈ ਪੋਲੀਟੀਕਲ ਆਫਿਸ ਨਹੀਂ ਇਹਨਾਂ ਨੇ ਹੋਲਡ ਕੀਤਾ ਪਰ ਇਹਨਾਂ ਨੇ ਮਤਲਬ ਇਹ ਜਿਹੜਾ ਹੈਗਾ ਇਹਨਾਂ ਨੇ ਇੱਕ ਕੰਟੈਸਟ ਜ਼ਰੂਰ ਜਿੱਤਿਆ ਹੁਣ ਹਾਲ ਦੇ ਦਿਲ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਕੰਟੈਸਟ ਹੁੰਦਾ ਜੀ ਅਗਰ ਤੁਸੀਂ ਕੋਈ ਲੀਡਰਸ਼ਿਪ ਜਿਹੜਾ ਜੁਆਇਨ ਕਰਨਾ ਹੈਗਾ ਲੀਡਰਸ਼ਿਪ ਨੂੰ ਅੱਗੇ ਲੈ ਕੇ ਜਾਣਾ ਤਾਂ ਇਹ ਜਿਹੜੇ ਹੈਗੇ ਕੰਟੈਂਡਰਸ ਦੇ ਵਿੱਚ ਜਿਹੜਾ ਹੈਗਾ ਇੱਕ ਕੰਟੈਸਟ ਹੁੰਦਾ ਵੋਟਾਂ ਪਾਈਆਂ ਜਾਂਦੀਆਂ ਉਹ ਤੋਂ ਇਹ ਸਿੰਪਲੀ ਜਿਹੜੀ ਹੈਗੀ ਹੈ ਸਿੰਪਲ ਜਿਹੜੀ ਬਹੁਤ ਜਿਹੜੀ ਹੈਗੀ ਮੈਜੋਰਟੀ ਦੇ ਨਾਲ ਇਹ ਹੁਣ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਅਹੁਦਾ ਸੰਭਾਲੂਗੇ ਜੀ ਮੈਂ ਜ਼ਰੂਰ ਜਿਹੜਾ ਹੈਗਾ ਜ਼ਰੂਰ ਬਖਸ਼ ਸਾਹਿਬ ਪੁੱਛਣਾ ਚਾਹੁੰਗਾ ਬਖਸ਼ ਸਾਹਿਬ ਕਿਆ ਖ਼ਬਰਾਂ ਹੈਗੀਆਂ ਪੰਜਾਬ ਤੋਂ
ਅੱਜ ਸਵੇਰੇ ਖਬਰ ਵੇਖੀ ਕਿ ਮਾਰਕੈਨਲੀ ਜਿਹੜੇ ਨੇ ਉਹ ਨਵੇਂ ਪ੍ਰਧਾਨ ਮੰਤਰੀ ਜਿਹੜੇ ਉਹ ਬਣਨ ਜਾ ਰਹੇ ਆ ਕਿਉਂਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਪੰਜਾਬ ਦੇ ਨੌਜਵਾਨ ਪੰਜਾਬ ਦੀ ਸਿਆਸਤ ਦੇ ਲੋਕ ਤੇ ਪੰਜਾਬ ਦੇ ਲੋਕ ਵੀ ਕੈਨੇਡਾ ਦੇ ਵਿੱਚ ਜਦੋਂ ਕੋਈ ਰਾਜਨੀਤਿਕ ਤਬਦੀਲੀ ਆਉਂਦੀ ਹੈ ਉਸ ਨੂੰ ਜਾਣਨ ਦੇ ਕਾਫ਼ੀ ਇੱਛੁਕ ਜਿਹੜੇ ਆ ਉਹ ਰਹਿੰਦੇ ਆ ਮੈਂ ਤਾਂ ਇਹ ਕਹੂੰਗਾ ਕਿ ਜਸਟਿਨ ਟਰੂਡੋ ਦੀ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਇੱਕ ਵੱਖਰੀ ਹੀ ਜਿਹੜੀ ਆ ਸਮਾਈਲ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਸਟਿਨ ਟਰੂਡੋ ਜਿਹੜੇ ਨੇ ਉਹ ਪੰਜਾਬੀ ਹੀ ਨੇ ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਦਾ ਅੰਮ੍ਰਿਤਸਰ ਦਾ ਦੌਰਾ ਨੂੰ ਆਪਾਂ ਯਾਦ ਕਰ ਲਈਏ ਜਾਂ ਜਦੋਂ ਜਿਸ ਤਰ੍ਹਾਂ ਜਸਟਿਨ ਟਰੂਡੋ ਕੈਨੇਡਾ ਦੇ ਵਿੱਚ ਵੀ ਜਾ ਕੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੱਥਾ ਟੇਕਦੇ ਨੇ ਮੰਦਰਾਂ ਦੇ ਵਿੱਚ ਜਾ ਕੇ ਜਦੋਂ ਉਹ ਅਰਦਾਸ ਕਰਦੇ ਨੇ ਤਾਂ ਹਰ ਇੱਕ ਨੂੰ ਲੱਗਦਾ ਸੀ ਕਿ ਜਿਹੜੇ ਪ੍ਰਧਾਨ ਮੰਤਰੀ ਜਿਹੜਾ ਕੈਨੇਡਾ ਦਾ ਹੈ ਉਹ ਪੰਜਾਬੀ ਹੀ ਹੈ ਮਤਲਬ ਉਹਨਾਂ ਫੀਲ ਹੀ ਨਹੀਂ ਹੋਇਆ ਕਿ ਜਸਟਿਨ ਟਰੂਡੋ ਜਿਹੜੇ ਨੇ ਇੱਕ ਕੈਨੇਡੀਅਨ ਨਾਗਰਿਕ ਨੇ ਤੇ ਜਿਵੇਂ ਤੋਂ ਖਾਸ ਕਰਕੇ ਜਦੋਂ ਜਸਟਿਨ ਟਰੂਡੋ ਨੂੰ ਕਿਹਾ ਗਿਆ ਕਿ ਜਸਟਿਨ ਟਰੂਡੋ ਹੁਣ ਛੱਡਣਗੇ ਆਪਣਾ ਅਹੁਦਾ ਤਾਂ ਇੱਕ ਗੱਲ ਆ ਰਹੀ ਸੀ ਕਿ ਜਿਹੜੇ ਨਵੇਂ ਪ੍ਰਧਾਨ ਮੰਤਰੀ ਬਣਨਗੇ ਉਹ ਪੰਜਾਬੀਆਂ ਦੇ ਨਾਲ ਉਹਨਾਂ ਦਾ ਵਿਵਹਾਰ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਭਾਰਤੀ ਦੇ ਨਾਲ ਵਿਵਹਾਰ ਉਹਨਾਂ ਦਾ ਕਿਸ ਤਰ੍ਹਾਂ ਦਾ ਰਹੇਗਾ ਨਵੀਆਂ ਪੋਲਸੀਆਂ ਜਿਹੜੀਆਂ ਆਉਣਗੀਆਂ ਕਿਆ ਉਹ ਪੰਜਾਬ ਦੇ ਨੌਜਵਾਨਾਂ ਦੇ ਲਈ ਲਾਭਦਾਇਕ ਹੋਣਗੀਆਂ ਜਾਂ ਨਹੀਂ ਕਿਉਂਕਿ ਜਿਸ ਤਰ੍ਹਾਂ ਆਖਰੀ ਸਮੇਂ ਦੇ ਵਿੱਚ ਜਸਟਿਨ ਟਰੂਡੋ ਉਹਨਾਂ ਨੇ ਸਖਤੀ ਦਿਖਾਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਤਾਂ ਉਹ ਸਖਤੀ ਅੱਗੇ ਵੀ ਜਾਰੀ ਰਹੇਗੀ ਜਾਂ ਨਹੀਂ ਤਾਂ ਜਦੋਂ ਵੀ ਮਾਰਕੈਨਲੀ ਬਾਰੇ ਜਦੋਂ ਗੱਲ ਖਬਰ ਨਿਕਲ ਕੇ ਜਦੋਂ ਆਈ ਤਾਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਹਨਾਂ ਦਾ ਰਾਜਨੀਤਿਕ ਪਿਛੋਕੜ ਕੀ ਹੈ ਤੁਸੀਂ ਵੀ ਦੱਸਿਆ ਕਿ ਐਜ਼ ਏ ਬੈਂਕਰ ਤੋਂ ਇਲਾਵਾ ਜੇਕਰ ਉਹਨਾਂ ਦੇ ਇੱਕ ਕੰਟੈਸਟ ਜਿਹੜਾ ਉਹ ਜ਼ਰੂਰ ਜਿੱਤਿਆ ਜਿਸ ਤੋਂ ਬਾਅਦ ਉਹ ਸਿੱਧਾ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਿਹੜੇ ਆ ਉਹ ਜਾ ਪਹੁੰਚੇ ਤਾਂ ਪਹਿਲੀ ਸਪੀਚ ਦੇ ਵਿੱਚ ਉਹਨਾਂ ਨੇ ਟਰੰਪ ਤੱਕ ਨੂੰ ਵੀ ਜਿਹੜਾ ਹੈਗਾ ਉਹ ਸਾਫ਼ ਕਹਿ ਦਿੱਤਾ ਕਿ ਕੈਨੇਡਾ ਜਿਹੜਾ ਹੈ ਉਹ ਕਿਸੇ ਦੂਸਰੇ ਦੇਸ਼ ਦਾ 51ਵਾਂ ਸੂਬਾ ਬਣਨ ਵਾਲਾ ਨਹੀਂ ਹੈਗਾ ਉਸਦੀ ਆਪਣੀ ਜਿਹੜੀ ਜਗ੍ਹਾ ਅਤੇ ਜੋ ਆਪਣੀ ਸਥਿਰਤਾ ਜਿਹੜੀ ਆ ਉਹ ਬਿਲਕੁਲ ਵੱਖਰੀ ਜਿਹੜੀ ਹੈ ਤਾਂ ਸਾਫ਼ ਹੈ ਕਿ ਜਿਸ ਤਰ੍ਹਾਂ ਦਾ ਬਿਆਨ ਉਹਨਾਂ ਦਾ ਪਹਿਲਾਂ ਆਇਆ ਜਿੱਥੇ ਉਹਨਾਂ ਨੇ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਨੂੰ ਜਿਹੜੀ ਸਿੱਧੀ ਗੱਲ ਕਹਿ ਦਿੱਤੀ ਹੈ ਉੱਥੇ ਹੀ ਭਾਰਤ ਦੇ ਨਾਲ ਜਿਹੜੇ ਸੰਬੰਧ ਕਿਸ ਤਰ੍ਹਾਂ ਦੇ ਹੋਣਗੇ ਕਿਉਂਕਿ ਲਾਸਟ ਸਮਿਆਂ ਦੇ ਦੌਰਾਨ ਕੈਨੇਡਾ ਦੇ ਭਾਰਤ ਦੇ ਨਾਲ ਜਿਹੜੇ ਸੰਬੰਧ ਨੇ ਉਹ ਕਾਫ਼ੀ ਜਿਹੜੇ ਨੇ ਆਪਾਂ ਦੇਖਿਆ ਕਿ ਉਹ ਟੈਂਸ ਵਾਲੇ ਹੀ ਰਹੇ ਨੇ ਕਿ ਦੁਬਾਰਾ ਵਪਾਰ ਜਿਹੜਾ ਸੀ ਜੋ ਪਿਛਲੇ ਘੱਟ ਸਮੇਂ ਤੋਂ ਨਹੀਂ ਹੋ ਪਾ ਰਿਹਾ ਸੀ ਉਹ ਖੁੱਲੇਗਾ ਜਾਂ ਨਹੀਂ ਖੁੱਲੇਗਾ ਨਰਿੰਦਰ ਮੋਦੀ ਉਹਨਾਂ ਦਾ ਸਵਾਗਤ ਕਰਦੇ ਆ ਜਾਂ ਖੁਦ ਲਿਬਰਲ ਜਿਹੜੇ ਲੀਡਰ ਜਿਹੜੇ ਚੁਣ ਕੇ ਆਏ ਨੇ ਉਹ ਭਾਰਤ ਦੇ ਨਾਲ ਅੱਗੇ ਗੂੜੇ ਰਿਸ਼ਤੇ ਜਿਹੜੇ ਆ ਉਹ ਨਿਭਾਉਂਦੇ ਆ ਤਾਂ ਸਾਫ਼ ਹੈ ਜਾਣਨਾ ਚਾਹੁੰਦੇ ਨੇ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਉੱਥੇ ਹੀ ਰਹਿੰਦੇ ਹੋ ਤੁਸੀਂ ਉਹਨਾਂ ਨੂੰ ਕਾਫ਼ੀ ਕਰੀਬ ਤੋਂ ਜਿਹੜਾ ਹੈਗਾ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਅਰਵਿੰਦ ਜੀ ਮੈਂ ਚਾਹੂੰਗਾ ਕਿ ਉਹ ਤੁਸੀਂ ਜ਼ਰੂਰ ਦਿਓ ਜੀ
ਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਥੋੜਾ ਟਾਈਮ ਰਹਿ ਗਿਆ ਕੀਤੀ ਹੈ ਇੰਡੀਆ ਜਿਹੜੇ ਮਾਰਕਾਨੀ ਇਜ ਏ ਨਾਨ ਪੋਲੀਟੀਕਲ ਹੈਗੇ ਆ ਅੱਜ ਕੰਟਰੀ ਨੂੰ ਖਾਸ ਕੇ ਕੈਨੇਡਾ ਨੂੰ ਜਿਹੜੇ ਹੈਗਾ ਅਰਥ ਵਿਵਸਥਾ ਜ਼ਰੂਰ ਕ੍ਰਾਈਸਿਸ ਦੇ ਵਿੱਚ ਹੈਗੀ ਹੈ ਜਿਹੜਾ ਕਿ ਟੈਰਿਫ ਵਾਰ ਇੱਕ ਲਾਂਚ ਕੀਤਾ ਗਿਆ ਹੈਗਾ ਡੋਨਲਡ ਟਰੰਪ ਵੱਲੋਂ ਉਹਦੇ ਕਰਕੇ ਕਿਉਂਕਿ ਕੈਨੇਡਾ ਤੇ USA ਬਹੁਤ ਜ਼ਿਆਦਾ ਇੰਟਰਰਿਲੇਟਡ ਹੈ ਕੈਨੇਡਾ ਇਜ਼ ਸੋ ਮੱਚ ਇੰਟਰਰਿਲੇਟਡ ਮਤਲਬ ਤੁਸੀਂ ਕਹੋਗੇ ਟ੍ਰੇਡ ਦੇ ਨਾਲ ਬਹੁਤ ਵੱਡਾ ਰਿਲੇਸ਼ਨ ਹੈਗਾ ਜਿਹੜਾ ਹੈਗਾ ਉਹਦੇ ਕਰਕੇ ਇੱਥੇ ਕਈ ਜੋਬਸ ਜਾ ਸਕਦੀਆਂ ਮਾਰਕਾਨੀ ਨੂੰ ਕਿਉਂ ਲੋਕਾਂ ਨੇ ਜਿਹੜਾ ਹੈਗਾ ਪਹਿਲੀ ਪਸੰਦ ਰੱਖੀ ਹੈਗੀ ਹੈ ਕਈ ਜਿਹੜੇ ਲੀਡਰਸ ਜਿਹੜੇ ਫਰੇਜ਼ ਦੇ ਵਿੱਚ ਸੀ ਇਹਦੇ ਵਿੱਚ ਫਾਈਨੈਂਸ ਮਿਨਿਸਟਰ ਤੋਂ ਲੈ ਕੇ ਲੀਡਰ ਆਫ ਹਾਊਸ ਵੀ ਕੰਟੈਸਟ ਕਰ ਰਹੇ ਸੀ ਤੇ ਨਾਲ ਦੇ ਨਾਲ ਇੱਕ ਸਕਸੈਸਫੁਲ ਬਿਜ਼ਨਸਮੈਨ ਵੀ ਸੀ ਲੇਕਿਨ ਉਹਨਾਂ ਤੋਂ ਜਿਹੜਾ ਹੈਗਾ ਪ੍ਰੈਫਰੈਂਸ ਦਿੱਤੀ ਗਈ ਮਾਰਕਾਨੀ ਸਭ ਨੂੰ ਇਸ ਕਰਕੇ ਪ੍ਰੈਫਰੈਂਸ ਦਿੱਤੀ ਗਈ ਕਿ ਅੱਜ ਹਰੇਕ ਕੈਨੇਡੀਅਨ ਦੀ ਪ੍ਰਾਇਓਰਟੀ ਹੈਗੀ ਹੈ ਕਿ ਇਕਨੋਮਿਕ ਜਿਹੜਾ ਹੈਗਾ ਕੰਟਰੀ ਦਾ ਸੁਧਾਰ ਹੋਵੇ ਸਪਲਾਈ ਚੇਨਸ ਜਿਹੜੀਆਂ ਕਿ ਅਮਰੀਕਾ ਦੇ ਨਾਲ ਜਿਹੜੇ ਹੈਗੇ ਰਿਲੇਟਡ ਹੈਗੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣਾ ਸਪਲਾਈ ਚੇਨਸ ਦਾ ਜਿਹੜਾ ਹੈਗਾ ਉਹਦਾ ਲੈਵਲ ਹੈਗਾ ਉਹਦਾ ਵਧਾਈਏ ਉਹ ਵੱਧ ਕਿਵੇਂ ਸਕਦਾ ਉਹ ਦੂਸਰੀਆਂ ਕੰਟਰੀਆਂ ਨੂੰ ਦੇਖਿਆ ਜਾ ਸਕਦਾ ਹੈਗਾ ਫਸਟ ਆਫ ਆਲ ਵੀ ਯੂਰਪ ਕੰਨੀ ਰੁੱਖ ਕੀਤਾ ਜਾ ਸਕਦਾ ਹੈਗਾ ਮਿਡਲ ਈਸਟ ਕੰਨੀ ਰੁੱਖ ਕੀਤਾ ਜਾ ਸਕਦਾ ਤੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਮਾਰਕੀਟਸ ਇੰਡੀਆ ਤੇ ਚਾਈਨਾ ਇੰਡੀਆ ਚਾਈਨਾ ਦੇ ਨਾਲ ਕੈਨੇਡਾ ਦਾ ਰਿਲੇਸ਼ਨ ਬਿਜ਼ਨਸ ਪੁਆਇੰਟ ਆਫ ਵਿਊ ਇੰਨੇ ਵਧੀਆ ਨਹੀਂ ਹੈਗੇ ਲੇਕਿਨ ਅਗਰ ਦੇਖਿਆ ਜਾਵੇ ਕੈਨੇਡਾ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇੰਡੀਆ ਔਰ ਚਾਈਨਾ ਦੇ ਜਿਹੜੇ ਬਾਰਡਰ ਵਿਵਾਦਾਂ ਦੇ ਬਾਵਜੂਦ ਵੀ ਸਭ ਤੋਂ ਵੱਡਾ ਟ੍ਰੇਡ ਦਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਰਿਲੇਸ਼ਨ ਹੈਗੇ ਆ ਦੇ ਆਰ ਦਾ ਮੇਜਰ ਟ੍ਰੇਡਿੰਗ ਪਾਰਟਨਰਸ ਜਿਹੜਾ ਹੈਗਾ ਇੰਡੀਆ ਔਰ ਚਾਈਨਾ ਸੋ ਕੈਨੇਡਾ ਵੀ ਪੋਸੀਬਲ ਬਿਕੋਜ਼ ਜਿਹੜੇ ਹੈਗੇ ਨਾਨ ਪੋਲੀਟੀਕਲ ਜਦ ਬੰਦੇ ਆਉਂਦੇ ਆ ਇਹਦੇ ਇਕਨੋਮਿਕ ਜਿਹੜੇ ਸਪੈਸ਼ਲਾਈਜ਼ ਆਉਂਦੇ ਹੁੰਦੇ ਆ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਗਾ ਇਹ ਮਾਰਕਾਨੀ ਸਾਹਿਬ ਦਾ ਅਹੁਦਾ ਉਸ ਤਰ੍ਹਾਂ ਦਾ ਹੈਗਾ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਇੰਡੀਆ ਦੇ ਵਿੱਚ ਹੈਗੇ ਉਸੀ ਤਰ੍ਹਾਂ ਮਾਰਕਾਨੀ ਸਾਹਿਬ ਦਾ ਜਿਹੜਾ ਇਹਨਾਂ ਦਾ ਰੈਜ਼ਿਮੇ ਹੈਗਾ ਮੈਂ ਜ਼ਰੂਰ ਦੱਸਣਾ ਚਾਹੁੰਗਾ ਇਹ ਇੱਕ ਜਿਹੜੇ ਹੈਗੇ ਆ ਹਾਈ ਸਕੂਲ ਦੇ ਪ੍ਰਿੰਸੀਪਲ ਦੇ ਬੇਟੇ ਹੈਗੇ ਆ ਇਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਗਏ ਔਨ ਸਕਾਲਰਸ਼ਿਪ ਮਤਲਬ ਇਹ ਜਿਹੜੇ ਹੈਗੇ ਇਹ ਇਜ਼ ਏ ਵੈਰੀ ਸਪੋਰਟਸ ਲਵਰ ਮੈਂ ਜ਼ਰੂਰ ਦੱਸਣਾ ਚਾਹੁੰਗਾ ਆਈਸ ਹਾਕੀ 1995 ਦੇ ਵਿੱਚ ਇਹਨਾਂ ਨੇ PhD ਇਨ ਇਕਨੋਮਿਕਸ ਫਰੋਮ ਆਕਸਫੋਰਡ ਯੂਨੀਵਰਸਿਟੀ ਕੀਤੀ ਸੀ 2003 ਦੇ ਵਿੱਚ ਇਹ ਪ੍ਰਾਈਵੇਟ ਸੈਕਟਰ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਬੈਂਕ ਆਫ ਕੈਨੇਡਾ ਦੇ ਡਿਪਟੀ ਗਵਰਨਰ ਬਣੇ ਦੈਨ ਹੀ ਵਰਕ ਐਜ਼ ਏ ਡਿਪਾਰਟਮੈਂਟ ਆਫ ਫਾਈਨੈਂਸ ਐਜ਼ ਏ ਸੀਨੀਅਰ ਐਸੋਸੀਏਟ ਆਫ ਡਿਪਟੀ ਪ੍ਰਾਈਮ ਮਿਨਿਸਟਰ 2007 ਦੇ ਵਿੱਚ ਇਹ ਅਪੁਆਇੰਟ ਕੀਤੇ ਗਏ ਗਵਰਨਰ ਆਫ ਬੈਂਕ ਆਫ ਕੈਨੇਡਾ ਇਹ ਬੈਂਕ ਆਫ ਕੈਨੇਡਾ ਜਦੋਂ ਅਪੁਆਇੰਟ ਕੀਤੇ ਗਏ ਸੀ ਇਹ ਕੰਜ਼ਰਵੇਟਿਵ ਪਾਰਟੀ ਵੱਲੋਂ ਅਪੁਆਇੰਟ ਕੀਤੇ ਗਏ ਸੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਅੱਜ ਇਹ ਲਿਬਰਲ ਪਾਰਟੀ ਦੇ ਵਿੱਚ ਹੈਗੇ ਆ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ 2007 ਦੇ ਵਿੱਚ ਇਕਨੋਮਿਕ ਕ੍ਰਾਈਸਿਸ ਆਲ ਓਵਰ ਦਾ ਵਰਲਡ ਆਇਆ ਸੀ ਲੈਮਨ ਬ੍ਰਦਰਸ ਦਾ ਜਿਹੜਾ ਬੈਂਕਰਪਸੀ ਹੋਈ ਸੀ USA ਦੇ ਵਿੱਚ ਉਹਦੇ ਕਰਕੇ ਕਈ ਗਲੋਬਲ ਮਾਰਕੀਟ ਸੀ ਸ਼ੈਟਰ ਕੀਤੀਆਂ ਲੇਕਿਨ ਕੈਨੇਡਾ ਅੰਡਰ ਮਾਰਕਾਨੀ ਪਲੇਡ ਏ ਵੈਰੀ ਇੰਪੋਰਟੈਂਟ ਰੋਲ ਇੱਥੇ ਇਕਨੋਮਿਕ ਕ੍ਰਾਈਸਿਸ ਰਿਸੈਸ਼ਨ ਨਹੀਂ ਆਇਆ ਸੀ ਕੈਨੇਡਾ ਵਾਜ਼ ਵਨ ਆਫ ਦਾ ਫਿਊ ਕੰਟਰੀਜ਼ ਲਾਈਕ ਇੰਡੀਆ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸੀ ਇੱਧਰ ਮਾਰਕਾਨੀ ਸਾਹਿਬ ਸੀ ਤਾਂ ਰਿਸੈਸ਼ਨ ਇੱਥੇ ਕੈਨੇਡਾ ਦੇ ਵਿੱਚ ਉੱਥੇ ਓਡੇ ਵੱਡੇ ਲੈਵਲ ਦਾ ਐਸ ਕੰਪੈਰੀਜ਼ਨ ਟੂ USA ਇੰਨਾ ਵੱਡਾ ਨਹੀਂ ਆਇਆ ਸੀ ਇਹਨਾਂ ਦੀ ਲੀਡਰਸ਼ਿਪ ਮਤਲਬ ਇਹ ਵਾਈਡਲੀ ਪ੍ਰੇਜ਼ ਕੀਤੀ ਜਾਂਦੀ ਹੈ ਹਰੇਕ ਕਾਰਨਰ ਤੋਂ ਵੀ ਇਸੇ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਹ ਇਹਨਾਂ ਨੂੰ ਅੱਗੇ ਜਿਹੜੀ ਹੈਗੀ ਤਰੱਕੀ ਦਾ ਹੋਇਆ ਤੇ ਜ਼ਰੂਰ ਹੈ ਜੀ 2015 ਦੇ ਵਿੱਚ ਬੈਂਕ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਜ਼ਰੂਰ ਜਿਹੜਾ ਕਈ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਕਨੋਮਿਕ ਪੁਆਇੰਟ ਆਫ ਵਿਊ ਦੇ ਨਾਲ ਕੀਤੀਆਂ ਹੈਗੀਆਂ ਕਿਉਂਕਿ ਅੱਜ ਜਿਵੇਂ ਬਖਸ਼ ਸਾਹਿਬ ਤੁਸੀਂ ਇੰਡੀਆ ਦੇ ਨਾਲ ਰਿਲੇਸ਼ਨ ਕੀਤਾ ਕਿਉਂਕਿ ਬਿਜ਼ਨਸ ਜਿਹੜੇ ਹੈਗੇ ਆ ਬਿਜ਼ਨਸਿਸ ਆ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਚਿਹਰਾ ਚੇਂਜ ਹੁੰਦਾ ਹੈਗਾ ਕਿਉਂਕਿ ਇੰਡੀਆ ਆਲਸੋ ਨੀਡਸ ਅ ਮਾਰਕੀਟ ਇਨ ਮਤਲਬ ਤੁਸੀਂ ਦੇਖੋਗੇ ਕਈ ਜਿਹੜੇ ਹੈਗੇ ਟ੍ਰੇਡਿੰਗ ਇੰਡੀਆ ਨੂੰ ਇੰਡੀਆ ਨੀਡਸ ਦ ਹੈਲਪ ਆਫ ਕੈਨੇਡਾ ਇਨ ਫਾਰਮ ਆਫ ਫਰਟੀਲਾਈਜ਼ਰਸ ਦੀ ਬਹੁਤ ਵੱਡੀ ਸਪਲਾਈ ਹੋ ਸਕਦੀ ਹੈਗੀ ਹੈ ਦਾਲ ਡਿਪਲੋਮੇਸੀ ਇੰਡੀਆ ਇਜ਼ ਨੋਨ ਐਜ਼ ਫਾਰ ਦਾ ਦਾਲ ਡਿਪਲੋਮੇਸੀ ਕਿਉਂਕਿ 2 ਬਿਲੀਅਨ ਦੀ ਮਾਰਕੀਟ ਹੈਗੀ ਇੰਡੀਆ ਨੇ ਆਪਣੀ ਪ੍ਰੋਡਕਸ਼ਨ ਦਾਲਾਂ ਨੂੰ ਇਨਕਰੀਜ਼ ਕਰ ਲਈ ਹੈ ਐਜ਼ ਕੰਪੈਰੀਜ਼ਨ ਟੂ ਪਿਛਲੇ ਸਾਲ ਨਾਲੋਂ 10% ਇਨਕਰੀਜ਼ ਵੀ ਕਰ ਲਈ ਹੈ ਲੇਕਿਨ ਸਕੈਚ 1 ਇਜ਼ ਆਲਮੋਸਟ ਡਿਪੈਂਡੈਂਟ ਅਪਾਨ ਇੰਡੀਆ ਹੁਣ ਇੰਡੀਆ ਕਿਆ ਅਮਰੀਕਾ ਕਨੀ ਰੁੱਖ ਕੀਤਾ ਜਾ ਸਕਦਾ ਕਿਉਂਕਿ ਅਮਰੀਕਨਸ ਆਰ ਵੈਰੀ ਈਗਰ ਟੂ ਗੈਟ ਟ੍ਰੇਡ ਐਂਡ ਦਾਲ ਸਪਲਾਈਜ਼ ਟੂ ਦੇਅਰ ਮਤਲਬ ਉਹਨਾਂ ਕੋਲ ਵੀ ਦਾਲਾਂ ਬਹੁਤ ਭੰਡਾਰ ਹੈਗੇ ਦਾਲਾਂ ਹੋ ਸਕਦੀਆਂ ਆਸਟ੍ਰੇਲੀਆ ਦਾ ਰੁੱਖ ਕੀਤਾ ਜਾ ਸਕਦਾ ਜਾਂ ਕੈਨੇਡਾ ਦਾ ਰਿਟੇਨ ਕੀਤਾ ਜਾ ਸਕਦਾ ਬਿਕੋਜ਼ ਮੇਜਰ ਚੰਕ ਕਮਸ ਫਰੋਮ ਸਕੈਚਵਨ, ਸਕੈਚਵਨ ਪ੍ਰੋਵਿੰਸ ਹੈਗੀ ਕੈਨੇਡਾ ਦੇ ਵਿਚ, ਤਾਂ ਲਗਭਗ ਬਿਲੀਅਨਸ ਆਫ ਡਾਲਰ ਦਾ ਜਿਹੜਾ ਟ੍ਰੇਡ ਹੋ ਸਕਦਾ, 2 ਬਿਲੀਅਨ ਦਾ ਟ੍ਰੇਡ ਦੀ ਆਸ਼ੰਕਾ ਹੈਗੀ ਆ ਆਉਣ ਵਾਲੇ ਸਾਲਾਂ ਦੇ ਵਿਚ, ਐਡੀ ਦਾਲ ਦੀ ਸਪਲਾਈ ਹੋ ਸਕਦੀ ਹੈਗੀ ਆ। ਲੇਕਿਨ ਕੈਨੇਡਾ ਦੇ ਕਈ ਜਿਹੜੇ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੇ ਕਿ ਇੰਡੀਆ ਇੰਪੈਕਟ ਕਰ ਸਕਦਾ, ਹਿਊਮਨ ਰਿਸੋਰਸ ਦੇ ਨੀਡ, ਇਫ ਦੇ ਨੀਡ, ਕੈਨੇਡਾ ਨੀਡਸ ਡਾਕਟਰਸ ਕੁਆਲੀਫਾਈਡ ਚੀਜ਼ਾਂ, ਤਾਂ ਇਧਰੋਂ ਇਮੀਗ੍ਰੇਸ਼ਨ ਦੇ ਲੈਵਲ ਤੇ ਜ਼ਰੂਰ ਆ ਸਕਦਾ ਹੈਗਾ। ਕੈਨੇਡਾ ਔਰ ਇੰਡੀਆ ਇਫ ਦੇ ਆਰ ਬਿਕਮਿੰਗ ਏ ਟ੍ਰੇਡਿੰਗ ਪਾਰਟਨਰਸ, ਫ੍ਰੀ ਟ੍ਰੇਡ ਪਾਲਿਸੀ ਦੀ ਟਰੂਡੋ ਸਾਹਿਬ ਨੇ ਤੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਵਿਚ ਜਿਹੜੀ ਹੈਗੀਆਂ ਉਨ੍ਹਾਂ ਦੀਆਂ ਆਫਿਸ ਦੇ ਵਿਚ ਜ਼ਰੂਰ ਮੁਲਾਕਾਤ ਹੋਈਆਂ। ਲੇਕਿਨ ਪਾਸਟ ਦੇ ਵਿਚ ਜਿਹੜਾ ਤੁਸੀਂ ਦੇਖੋਗੇ, ਪਿਛਲੇ 2 ਸਾਲ ਦੇ ਵਿਚ ਇਕ ਕੇਸ ਆਇਆ ਹਰਜੀਤ ਸਿੰਘ ਨਿੱਜਰ ਸਾਹਿਬ ਦਾ, ਉਸ ਤੋਂ ਬਾਅਦ ਜ਼ਰੂਰ ਸਟੈਂਡ ਸਟਿਲ ਹੋ ਗਿਆ। ਆਉਣ ਵਾਲੇ ਟਾਈਮ ਦੇ ਵਿਚ ਨਵੇਂ ਚਿਹਰੇ ਆਇਆ ਤੇ ਨਵਾਂ ਆਫਿਸ ਆਇਆ ਤੇ ਨਵਾਂ ਇਕ ਤਰ੍ਹਾਂ ਦਾ, ਕਿਉਂਕਿ ਵੇ ਆਫ ਵਰਕਿੰਗ ਬਿਲਕੁਲ ਚੇਂਜ ਹੋ ਗਈ। ਮਾਰਕ ਕਰਨੀ ਸਾਹਿਬ ਦੀ ਵੇ ਆਫ ਵਰਕਿੰਗ ਤੇ ਜਸਟਿਨ ਟਰੂਡੋ ਸਾਹਿਬ, ਜਸਟਿਨ ਟਰੂਡੋ ਵਾਸ ਇਸ ਦੇ ਸੋਰਟ ਆਫ ਲਾਈਕ, ਮਤਲਬ ਤੁਸੀਂ ਕਹੋਗੇ ਕਿ ਇਕ ਐਕਟਿਵਿਸਟ ਟਾਈਪ ਦੀ ਪਰਸਨੈਲਿਟੀ ਸੀ ਤੇ ਉਹ ਜ਼ਰੂਰ ਜਿਹੜੀ ਹੈਗੀ ਲਿਬਰਲ ਵਿਚਾਰਾਂ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮਾਰਕ ਕਰਨੀ ਜੇ ਇਕਨੋਮਿਕ ਗਾਏ, ਇਹ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਹੈ ਕੈਨੇਡਾ ਦੀ ਨੀਡ ਦੇ ਨਾਲ ਜਿਹੜਾ ਤੁਸੀਂ ਕਰੋਗੇ, ਇਸ ਏ ਨਾਨ ਪੋਲੀਟੀਕਲ, ਤੁਸੀਂ ਦੇਖੋਗੇ ਕਿ ਇੱਕ ਨਾਨ ਪੋਲੀਟੀਕਲ ਬੰਦਾ ਹੈਗਾ। ਲੇਕਿਨ ਅੱਜ ਕੈਨੇਡਾ ਨੂੰ ਲੋੜ ਹੈਗੀ ਹੈ ਇਕਾਨਮੀ ਦੀ ਸੁਧਾਰ, ਆਉਣ ਵਾਲੇ ਟਾਈਮ ਦੇ ਵਿਚ ਕਿਆ ਹੋ ਸਕਦਾ ਇਹ ਜ਼ਰੂਰ ਟਾਈਮ ਦੱਸੂਗਾ। ਲੇਕਿਨ ਹੀ ਹੈਜ਼ ਗੋਟ